ആശ്രം ബ്രഹ്മചാരി ചിത്രാസ് ഗ്രസ്ഥമാൻ സത്സംഗ സന്യാസ്.
വാഹിഗുരു ജി കാ ഖാലസ,
വാഹിഗുരു ജി കീ ഫതെ.
ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਸਤਿਗੁਰੂ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਲਤਾ ਪ੍ਰਤੀ ਗੁਰੂ ਚਰਣਾ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰ ਰਹੇ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਪ੍ਰਤੀ ਉਪਦੇਸ਼ ਕਰ ਰਹੇ ਨੇ, ਆਤਮ ਨਿਰਣਾ ਕਰ ਰਹੇ ਨੇ, ਬਹੁਤ ਜ਼ਿਆਦਾ ਗੂੜ੍ਹ ਵਿਸ਼ੇ ਭਾਈ ਦਇਆ ਸਿੰਘ ਜੀ ਨੇ ਖੋਲ੍ਹ ਕੇ ਸਿੰਘਾਂ ਨੂੰ ਦੱਸੇ ਹਨ, ਜੋ ਸ਼ਾਸਤਰਾਂ ਵਿੱਚ ਕਥਨ ਕੀਤੇ ਗਏ ਹਨ। ਖਾਲਸੇ ਨੂੰ ਭਾਈ ਦਇਆ ਸਿੰਘ ਜੀ ਨੇ ਦੱਸਿਆ ਹੈ ਗੁਰੂ ਕਿਹੋ ਜਿਹਾ ਹੈ, ਫਿਰ ਸਿੱਖ ਦੀ ਪਰਿਭਾਸ਼ਾ ਦੱਸੀ ਹੈ ਵੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਵਿਵੇਕ, ਵਿਰਾਗ, ਮਮੁਖਤਾ, ਖੱਟ ਸੰਪਤਾ, ਉਹ ਖੱਟ ਸੰਪਤਾ ਦੇ ਜਿਹੜਾ ਸਹਿਤ ਹੋਵੇ, ਚਾਰ ਸਾਧਨਾ ਦੇ ਸਹਿਤ ਹੋਵੇ, ਉਹ ਸਿੱਖ ਹੈ। ਫਿਰ ਉਪਦੇਸ਼ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਦੀਖਿਆ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਫਿਰ ਵਰਣਾਂ ਬਾਰੇ ਦੱਸਿਆ ਹੈ ਕਿ ਚਾਰ ਵਰਣ ਜਿਹੜੇ ਨੇ ਇਹ ਕਿਵੇਂ ਉਤਪੰਨ ਹੋਏ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਪਰ ਅਸਲ ਦੇ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ ਦੋ ਹੀ ਵਰਣ ਨੇ। ਸਭ ਤੋਂ ਸਿਖਰ ਦਾ ਵਰਣ ਹੈ ਬ੍ਰਾਹਮਣ ਤੇ ਸਭ ਤੋਂ ਅਖੀਰਲਾ ਵਰਣ ਹੈ ਚੰਡਾਲ। ਜੇ ਮੋਟੀ ਜੀ ਵਿਚਾਰ ਕਰੀਏ ਤੇ ਫਿਰ ਇਹ ਦੋ ਹੀ ਵਰਣ ਨੇ, ਬ੍ਰਾਹਮਣ ਤੇ ਚੰਡਾਲ। ਕਿਵੇਂ? ਜਿਹੜਾ ਬ੍ਰਹਮ ਅਭਿਮਾਨੀ ਹੈ, ਜਿਹਦੇ ਅੰਦਰ ਬ੍ਰਹਮ ਗਿਆਨ ਹੈ, ਉਹ ਬ੍ਰਾਹਮਣ ਹੈ। ਜਿਹੜਾ ਸਰੀਰ ਦਾ ਅਭਿਮਾਨੀ ਹੈ, ਤਨ ਅਭਿਮਾਨੀ, ਉਹ ਚੰਡਾਲ ਹੈ। ਇਹ ਫਰਕ ਹੈ। ਬ੍ਰਾਹਮਣ ਦਾ ਮਤਲਬ ਇਹ ਨਹੀਂ ਜਿਹੜਾ ਕਿਸੇ ਬੋਧੀ ਵਾਲੇ ਜਾਂ ਤਿਲਕਧਾਰੀ ਜੰਜੂਧਾਰੀ ਦੇ ਘਰ ਚ ਜੰਮਦਾ ਉਹ ਬ੍ਰਾਹਮਣ ਹੈ। ਗੁਰਮਤ ਵਿੱਚ ਬ੍ਰਾਹਮਣ ਉਸ ਨੂੰ ਕਿਹਾ ਜਿਹੜਾ ਬ੍ਰਹਮ ਗਿਆਨ ਦੇ ਸਹਿਤ ਹੋਵੇ। ਬ੍ਰਾਹਮਣ ਸੋਜੋ ਬਿੰਦਾ ਬ੍ਰਹਮ, ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਤੋ ਜਿਹੜਾ ਤਨ ਅਭਿਮਾਨੀ ਹੈ ਉਹ ਚੰਡਾਲ ਹੈ, ਜਿਹੜਾ ਸਰੀਰ ਦਾ ਹਉਮੈ ਰੱਖਦਾ, ਸਰੀਰ ਦਾ ਅਭਿਮਾਨ ਕਰਦਾ, ਮੈਂ ਸਰੀਰ ਹਾਂ, ਉਹ ਚੰਡਾਲ ਹੈ। ਬਸ ਇਹ ਫਰਕ ਹੈ। ਇਸ ਕਰਕੇ ਕਿਸੇ ਚਮਿਆਰ ਦੇ ਘਰ ਜਨਮ ਲੈ ਕੇ ਭਗਤ ਰਵਿਦਾਸ ਜੀ ਵੀ ਬ੍ਰਾਹਮਣ ਹੋ ਸਕਦੇ ਨੇ, ਕਿਉਂਕਿ ਬ੍ਰਹਮ ਦੀ ਵਿਚਾਰ ਕਰ ਲਈ। ਕਬੀਰ ਜੀ ਜੈਸੇ ਮਹਾਂਪੁਰਖ ਸ਼ੂਦਰਾਂ ਦੇ ਘਰ ਜਨਮ ਲੈ ਕੇ ਵੀ ਬ੍ਰਾਹਮਣ ਬਣ ਗਏ, ਕਿਉਂਕਿ ਬ੍ਰਹਮ ਦੀ ਵਿਚਾਰ ਕੀਤੀ। ਸੋ ਇਹ ਸਾਡਾ ਸਿਧਾਂਤ ਹੈ ਗੁਰਮਤ। ਹੁਣ ਅੱਗੇ ਚਾਰ ਆਸ਼ਰਮਾਂ ਬਾਰੇ ਦੱਸ ਰਹੇ ਨੇ ਕਿ ਚਾਰ ਆਸ਼ਰਮ ਕਿਹੜੇ ਕਿਹੜੇ ਨੇ, ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ। ਜਿਹੜੇ ਮਹਾਂਪੁਰਖ ਰਿਸ਼ੀ ਮੁਨੀ ਹੋਏ ਨੇ, ਉਹਨਾਂ ਨੇ ਚਾਰ ਹਿੱਸਿਆਂ ਵਿੱਚ ਮਨੁੱਖ ਦੀ ਜ਼ਿੰਦਗੀ ਨੂੰ ਵੰਡਿਆ। ਉਹ ਜਿਹੜੇ ਚਾਰ ਹਿੱਸਿਆਂ ਵਿੱਚ ਵੰਡਿਆ ਉਹਨੂੰ ਚਾਰ ਆਸ਼ਰਮ ਕਹਿੰਦੇ ਨੇ। ਉਹਨਾਂ ਆਸ਼ਰਮਾਂ ਦਾ ਜ਼ਿਕਰ ਹੋ ਰਿਹਾ ਹੈ, ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਆਸ਼ਰਮ ब्रह्मचार चित्रास
कहते जेडे आश्रम ने वो चार हन चित्रास चार ब्राह्मण चार आश्रम ने जेड़ा पहला आश्रम है वो है ब्रह्मचारी ब्रह्मचर्य आश्रम एक साल तो लैके 25 साल की उम्र तक 100 साल की उम्र के चार पड़ाव बनाए ने हुण तां 100 वरे उमरां रहियां नहीं पर पहला 100 वरे उम्र रखी सी मनुख दी ते जिहड़ी उह 100 वरे की उम्र है उहनूं चार हिस्सों विच वंडिया कि पहली जिंदगी जन्म तो लैके 25 साल तक की जिहड़ी उम्र है उहनूं ब्रह्मचर्य आश्रम कहिंदे ने भी ब्रह्मचारी रहे जिहड़ा मनुख है वह ब्रह्मचारी रहे यानी कि विद्या पढ़े 25 साल की उम्र तक तो पढ़ाई पूरी होंदी है ना विद्या पढ़ी जावे ते ओ जड़ी 25 साल की उम्र तक जिस आश्रम की पालना करनी है उस नूं ब्रह्मचारी आश्रम कहिंदे हन
ग्रस्त मान प्रसंग सन्यास
और दूसरा आश्रम है गृहस्त आश्रम फिर 25 साल तो लैके 50 साल की उम्र तक गृहस्थी आश्रम जेड़ा ग्रस्त आश्रम है 25 साल की उम्र विच शादी होवे 50 साल की उम्र तक अपने परिवार दियां जेड़ियां जिम्मेवारियां ने उहनां नूं निभावे इहनूं गृहस्त आश्रम कहिंदे ने ग्रस्त आश्रम ग्रस्त आश्रम तो बाद फिर 50 साल तो लैके 75 साल की जेड़ी उम्र है ਉਹਨੂੰ ਬਾਨਪ੍ਰਸਥ ਆਸ਼ਰਮ ਕਹਿੰਦੇ ਨੇ ਬਾਨਪ੍ਰਸਥ ਆਸ਼ਰਮ ਦਾ ਮਤਲਬ ਹੁੰਦਾ ਵੀ ਘਰ ਬਾਰ ਦੀ ਜਿੰਮੇਵਾਰੀ ਜਿਹੜੀ ਆ ਉਹ ਘਟਾ ਦੇਣੀ ਜਿੰਮੇਵਾਰੀਆਂ ਘਟਾ ਦੇਣੀਆਂ ਤੀਰਥਾਂ ਦੀ ਯਾਤਰਾ ਕਰਨੀ ਗੁਰਦੁਆਰਿਆਂ ਗੁਰਧਾਮਾਂ ਦੀ ਯਾਤਰਾ ਜਿਹੜੀ ਆ ਉਹ ਵੱਧ ਤੋਂ ਵੱਧ ਕਰਨੀ ਤੇ ਬਹੁਤਾ ਘਰ ਨਾਲ ਮੋਹ ਨਹੀਂ ਕਰਨਾ ਫਿਰ 75 ਸਾਲ ਤੋਂ ਲੈ ਕੇ ਜਦੋਂ ਮਰਨ ਪਰਯੰਤ ਤੱਕ ਦੀ ਜਿਹੜੀ ਉਮਰ ਹੈ ਉਹ ਸੰਨਿਆਸ ਆਸ਼ਰਮ ਹੈ ਵੀ ਬਿਲਕੁਲ ਹੀ ਘਰ ਛੱਡ ਕੇ ਚਲਾ ਜਾਏ ਕਿਸੇ ਤੀਰਥ ਦੇ ਕੰਢੇ ਤੇ ਬਹਿ ਕੇ ਆਪਣੀ ਰਹਿੰਦੀ ਜ਼ਿੰਦਗੀ ਬਸਰ ਕਰ ਦੇਵੇ ਭਜਨ ਕਰਦਿਆਂ ਸਿਮਰਨ ਕਰਦਿਆਂ ਬੰਦਗੀ ਕਰਦਿਆਂ ਇਹਦਾ ਚਾਰ ਆਸ਼ਰਮਾਂ ਦੇ ਵਿੱਚ ਪਹਿਲਾਂ ਮਨੁੱਖ ਦੀ ਜ਼ਿੰਦਗੀ ਨੂੰ ਵੰਡਿਆ ਗਿਆ ਸੀ ਇਹ ਚਾਰ ਆਸ਼ਰਮ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਭਾਈ ਦਇਆ ਸਿੰਘ ਜੀ ਸਾਨੂੰ ਗਿਆਨ ਦੇ ਰਹੇ ਨੇ ਵੀ ਕੱਲ ਨੂੰ ਸਾਨੂੰ ਕੋਈ ਪੁੱਛ ਲੇ ਵੀ ਚਾਰ ਆਸ਼ਰਮ ਕਿਹੜੇ ਹੁੰਦੇ ਨੇ ਤੇ ਆਪਾਂ ਗਿਣਾ ਦਿਆਂਗੇ ਇੱਕ ਫਲਾਣਾ ਆਸ਼ਰਮ ਫਲਾਣੇ ਬਾਬੇ ਦਾ ਤੇ ਫਲਾਣਾ ਆਸ਼ਰਮ ਫਲਾਣੇ ਬਾਬੇ ਦਾ ਸਾਡੇ ਪਟਿਆਲੇ ਚ ਹੀ 5-4 ਆਸ਼ਰਮ ਤਾਂ ਹੋਣਗੇ ਜੀ ਇਹ ਫਲਾਣੇ ਬਾਬੇ ਦਾ ਇਹ ਫਲਾਣੇ ਬਾਬੇ ਦਾ ਹੈ ਉਹ ਸਾਡੀ ਮੂਰਖਤਾ ਤੇ ਹੱਸਣਗੇ ਆਸ਼ਰਮ ਦਾ ਮਤਲਬ ਇਹ ਨੇ ਇਹ ਚਾਰ ਆਸ਼ਰਮ ਨੇ ਜਿਹੜੇ ਦੱਸੇ ਨੇ ਬ੍ਰਹਮਚਾਰੀ ਆਸ਼ਰਮ ਹੈ ਗ੍ਰਸਥ ਆਸ਼ਰਮ ਹੈ ਬਾਨਪ੍ਰਸਥ ਹੈ ਤੇ ਸੰਨਿਆਸ ਆਸ਼ਰਮ ਹੈ ਇਹਨਾਂ ਤੋਂ ਇਲਾਵਾ ਇੱਕ ਆਸ਼ਰਮ ਹੁੰਦਾ ਅਤੀ ਆਸ਼ਰਮ ਜਿਹੜਾ ਨਾ ਚਾਰਾਂ ਤੋਂ ਵੱਖਰਾ ਹੈ ਉਹ ਅਤੀ ਆਸ਼ਰਮ ਉਸ ਨੂੰ ਕਹਿੰਦੇ ਨੇ ਉਹ ਕਿਹੜਾ ਉਹ ਵੀ ਭਾਈ ਦਇਆ ਸਿੰਘ ਜੀ ਦੱਸਦੇ ਹਨ
ਅਤੀ ਆਸ਼ਰਮ ਕਹਿੰਦੇ
ਵਰਣ ਤੇ ਆਸ਼ਰਮ ਦਾ ਜਿਹੜਾ ਅਭਿਮਾਨ ਹੈ ਉਹਨੂੰ ਛੱਡ ਦੇਵੇ ਕਿ ਮੈਂ ਬ੍ਰਾਹਮਣ ਹਾਂ ਮੈਂ ਛੱਤਰੀ ਹਾਂ ਮੈਂ ਵਿਸ਼ੂਦਰ ਹਾਂ ਮੈਂ ਵੈਸ਼ ਹਾਂ ਇਹ ਵੀ ਅਭਿਮਾਨ ਹੀ ਹੁੰਦਾ ਨਾ ਆਪਣੇ ਵਰਣ ਦਾ ਵੀ ਅਸੀਂ ਅਭਿਮਾਨ ਕਰਦੇ ਹਾਂ ਕੇਵਲ ਬ੍ਰਾਹਮਣ ਹੀ ਨਹੀਂ ਅਭਿਮਾਨ ਕਰਦੇ ਵੀ ਮੈਂ ਬ੍ਰਾਹਮਣ ਹਾਂ ਛੱਤਰੀ ਵੀ ਅਭਿਮਾਨ ਕਰਦੇ ਨੇ ਮੈਂ ਛੱਤਰੀ ਹਾਂ ਸ਼ੂਦਰ ਵੀ ਅਭਿਮਾਨ ਕਰਦੇ ਨੇ ਅਸੀਂ ਸ਼ੂਦਰ ਹਾਂ ਵੈਸ਼ ਵੀ ਅਭਿਮਾਨ ਕਰਦੇ ਨੇ ਅਸੀਂ ਵੈਸ਼ ਹਾਂ ਸਾਰਿਆਂ ਨੂੰ ਆਪੋ ਆਪਣੇ ਵਰਣ ਦਾ ਅਭਿਮਾਨ ਹੁੰਦਾ ਇਸੇ ਤਰ੍ਹਾਂ ਆਸ਼ਰਮਾਂ ਦਾ ਵੀ ਜਿਹੜੇ ਆਸ਼ਰਮਾਂ ਚ ਵਿਚਰਦੇ ਨੇ ਚਾਰ ਉਹਦਾ ਵੀ ਲੋਕ ਅਭਿਮਾਨ ਕਰਦੇ ਨੇ ਮੈਂ ਬ੍ਰਹਮਚਾਰੀ ਹਾਂ ਜੀ ਮੈਂ ਸੰਨਿਆਸੀ ਹਾਂ ਜੀ ਮੈਂ ਬਾਨਪ੍ਰਸਥੀ ਹਾਂ ਜੀ ਮੈਂ ਗ੍ਰਿਸਥੀ ਹਾਂ ਕਹਿੰਦੇ ਵਰਣ ਤੇ ਆਸ਼ਰਮ ਦੋਨਾਂ ਦਾ ਅਭਿਮਾਨ ਆਪਣੇ ਹਿਰਦੇ ਵਿੱਚੋਂ ਤਿਆਗ ਦੇਵੇ
ਅਤੀ ਵਰਣ ਆਸ਼ਰਮ ਸੋ ਜਾ
ਇਹਨੂੰ ਅਤੀ ਵਰਣ ਆਸ਼ਰਮ ਵਾਨ ਕਹਿੰਦੇ ਹਨ ਇਹਨੂੰ ਅਤੀ ਵਰਣ ਆਸ਼ਰਮ ਕਹਿੰਦੇ ਨੇ ਇਹਦਾ ਮਤਲਬ ਹੈ ਅਤੀ ਵਰਣ ਆਸ਼ਰਮ
ਅਤ ਵਰਣ ਆਸ਼ਰਮੀ ਬਿਵਚਾਰ
ਕਹਿੰਦੇ ਜਿਹੜਾ ਅਤੀ ਵਰਣ ਆਸ਼ਰਮੀ ਹੈ ਉਹ ਭਾਵ ਬ੍ਰਹਮ ਭਾਵ ਛੱਡ ਕੇ ਹੋਰ ਥੇ ਨਹੀਂ ਜਾਂਦਾ ਜਿਹੜਾ ਅਤੀ ਵਰਣ ਆਸ਼ਰਮ ਹੈ ਨਾ ਜਿਹੜਾ ਉਹ ਕਦੇ ਬ੍ਰਹਮ ਭਾਵ ਨਹੀਂ ਛੱਡਦਾ, ਉਹਦੇ ਅੰਦਰ ਹਰ ਵੇਲੇ ਬ੍ਰਹਮਾਕਾਰ ਬਿਰਤੀ ਬਣੀ ਰਹਿੰਦੀ ਹੈ। ਔਰ ਉਸ ਬ੍ਰਹਮਾਕਾਰ ਬਿਰਤੀ ਵਿੱਚ ਉਹ ਟਿਕਿਆ ਰਹਿੰਦਾ। ਉਹ ਇਹ ਨਹੀਂ ਸੋਚਦਾ ਕਿ ਮੈਂ ਬ੍ਰਾਹਮਣ ਹਾਂ, ਮੈਂ ਛੱਤਰੀ ਹਾਂ, ਮੈਂ ਸ਼ੂਦਰ ਹਾਂ, ਮੈਂ ਵੈਸ਼ ਹਾਂ, ਮੈਂ ਬਾਨਪ੍ਰਸਤੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਗ੍ਰਸਤੀ ਹਾਂ, ਜਾਂ ਮੈਂ ਬ੍ਰਹਮਚਾਰੀ ਹਾਂ। ਏਦਾਂ ਦਾ ਉਹਦੇ ਮਨ ਚ ਕੋਈ ਅਭਿਮਾਨ ਨਹੀਂ ਹੁੰਦਾ। ਉਹਦੇ ਹਿਰਦੇ ਵਿੱਚ ਕੇਵਲ ਬ੍ਰਹਮ ਭਾਵ ਹੁੰਦਾ ਹੈ, ਉਹਦੇ ਹਿਰਦੇ ਵਿੱਚ ਕੇਵਲ ਬ੍ਰਹਮ ਭਾਵ ਹੀ ਫੁਰਿਆ ਹੁੰਦਾ ਕਿ ਮੈਂ ਬ੍ਰਹਮ ਸਰੂਪ ਹੀ ਹਾਂ। ਜਿਹਦੇ ਅੰਦਰ ਇਹ ਬਿਰਤੀ ਹੁੰਦੀ ਹੈ ਉਹਨੂੰ ਅਤਿ ਵਰਣ ਆਸ਼ਰਮ ਕਹਿੰਦੇ ਹਨ।
ਧਰਮ,
ਹੁਣ ਧਰਮ ਕੀ ਹੈ?
ਬ੍ਰਹਮਨਿਸ਼ ਆਤਮ ਧਰਮ ਕਾਰਨ।
ਖਾਲਸਾ ਜੀ, ਹੁਣ ਧਰਮ ਕੀ ਹੈ ਉਹ ਦੱਸਦੇ ਨੇ। ਧਰਮ ਦੀ ਡੈਫੀਨੇਸ਼ਨ, ਧਰਮ ਦੀ ਪਰਿਭਾਸ਼ਾ, ਇਹ ਬੋਧ ਧਰਮ ਹੈ, ਇਹ ਜੈਨ ਧਰਮ ਹੈ। ਅਸਲ ਵਿੱਚ ਇਹ ਧਰਮ ਨਹੀਂ ਹਨ, ਇਹ ਮਤ ਨੇ। ਇਹ ਬੋਧ ਮਤ ਹੈ, ਜੈਨ ਮਤ ਹੈ, ਯੋਗ ਮਤ ਹੈ, ਹਿੰਦੂ ਮਤ ਹੈ, ਇਹ ਮਤ ਨੇ। ਧਰਮ ਤਾਂ ਸਾਰੀ ਮਨੁੱਖਤਾ ਦਾ ਇੱਕੋ ਹੀ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਵੇਂ ਕੋਈ ਜੈਨੀ ਹੈ, ਭਾਵੇਂ ਕੋਈ ਜੋਗੀ ਹੈ, ਜੰਗਮ ਹੈ, ਸਰੇਵੜਾ ਹੈ, ਸਾਰੀ ਮਨੁੱਖਤਾ ਦਾ ਇੱਕੋ ਧਰਮ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਸਤਿਗੁਰਾਂ ਨੇ ਦੱਸਿਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਧਰਮ ਕੋਈ ਵੀ ਧਾਰ ਲਵੇ, ਇਹ ਸਾਰੀ ਮਨੁੱਖਤਾ ਦਾ ਇੱਕੋ ਹੈ। ਭਾਈ ਦਇਆ ਸਿੰਘ ਜੀ ਵੀ ਇੱਥੇ ਦੱਸ ਰਹੇ ਨੇ ਵੀ ਧਰਮ ਕੀ ਹੈ। ਅਸੀਂ ਧਰਮ ਦਾ ਰੂਪ ਬਹੁਤ ਜ਼ਿਆਦਾ ਬਦਲ ਕੇ ਰੱਖ ਦਿੱਤਾ। ਅੱਜ ਧਰਮਾਂ ਦੇ ਨਾਂ ਤੇ ਲੋਕ ਆਪੋ ਵਿੱਚ ਲੜਦੇ ਨੇ, ਝਗੜਦੇ ਨੇ, ਧਰਮਾਂ ਦੇ ਨਾਂ ਤੇ ਇੱਕ ਦੂਜੇ ਨੂੰ ਛੋਟਾ ਵੱਡਾ ਦੱਸਣ ਵਿੱਚ ਬਹਿਸਬਾਜ਼ੀ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਿਲੇ, ਉਹਨਾਂ ਪੁੱਛਿਆ ਹਿੰਦੂ ਵੱਡਾ ਕਿ ਮੁਸਲਮਨੋਈ। ਉਹਨਾਂ ਅੰਦਰ ਬਹਿਸ ਸੀ ਨਾ ਵੀ ਆਪਣੇ ਆਪ ਨੂੰ ਵੱਡਾ ਸਮਝਦੇ ਸੀ ਵੀ ਹਿੰਦੂ ਧਰਮ ਵੱਡਾ ਜਾਂ ਮੁਸਲਮਾਨ ਵੱਡਾ ਹੈ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ ਉਹਨਾਂ ਨੂੰ, ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਜੇ ਅਮਲ ਚੰਗੇ ਨੇ, ਭਾਵੇਂ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ, ਦੋਨਾਂ ਨੂੰ ਰੋਣਾ ਪਏਗਾ ਜੇ ਅਮਲ ਚੰਗੇ ਨੇ, ਕਰਮ ਚੰਗੇ ਨਹੀਂ। ਅੱਜ ਧਰਮ ਦੇ ਨਾਂ ਤੇ ਮਜ਼ਹਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਭੜਕਾਇਆ ਜਾਂਦਾ, ਇੱਕ ਦੂਜੇ ਪ੍ਰਤੀ ਈਰਖਾ ਤੇ ਦਵੈਸ਼ ਪੈਦਾ ਕੀਤੀ ਜਾਂਦੀ ਹੈ। ਹੱਦ ਹੈ, ਇਸ ਦੇਸ਼ ਵਿੱਚ ਕਿਹਾ ਜਾਂਦਾ ਜੀ ਹਰ ਇੱਕ ਧਰਮ ਵਾਸਤੇ ਸੁਤੰਤਰਤਾ ਹੈ। ਸਾਡੇ ਦੇਸ਼ ਦਾ ਜਦੋਂ ਸੰਵਿਧਾਨ ਬਣਾਇਆ ਗਿਆ, ਉਸ ਸੰਵਿਧਾਨ ਵਿੱਚ ਲਿਖਿਆ ਗਿਆ ਵੀ ਹਰ ਇੱਕ ਧਰਮ ਨੂੰ ਸੁਤੰਤਰਤਾ ਹੈ। ਪਰ ਇਹ ਸੁਤੰਤਰਤਾ ਨਹੀਂ ਕਿਸੇ ਨੂੰ ਦਿੱਤੀ ਗਈ ਕਿ ਕੋਈ ਦੂਸ਼ਣਬਾਜ਼ੀ ਕਰਕੇ ਦੂਸਰਿਆਂ ਦੇ ਪ੍ਰਤੀ ਭੜਕਾ ਕੇ ਲੋਕਾਂ ਨੂੰ ਦੰਗੇ ਕਰਨ ਵਾਸਤੇ ਮਜਬੂਰ ਕਰਦਾ। ਜਦੋਂ ਦੂਸਰੇ ਦੇ ਮਤ ਨੇ, ਧਰਮ ਨੇ, ਉਹਨਾਂ ਪ੍ਰਤੀ ਇਹੋ ਜਿਹੀ ਹੀਣ ਭਾਵ ਪੈਦਾ ਕਰ ਦੇਣੀ ਆਪਣੇ ਲੋਕਾਂ ਦੇ ਅੰਦਰ ਕਿ ਉਹਨਾਂ ਨੂੰ ਦੰਗੇ ਕਰਨ ਵਾਸਤੇ ਮਜਬੂਰ ਕਰ ਦੇਣਾ ਕਿ ਤੁਸੀਂ ਹਥਿਆਰ ਚੁੱਕ ਕੇ ਉਹਨਾਂ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿਓ। ਸਾਡੇ ਇਸੇ ਹਿੰਦੁਸਤਾਨ ਦੇ ਵਿੱਚ ਹੀ ਇਹ ਨਸਲੀ ਹਮਲੇ ਹੁੰਦੇ ਨੇ ਨਾ, ਜਿੱਥੇ ਕਿਹਾ ਜਾਂਦਾ ਵੀ ਹਰ ਇੱਕ ਧਰਮ ਨੂੰ ਸੁਤੰਤਰਤਾ ਹੈ। ਬਹੁ ਗਿਣਤੀ ਵਾਲੇ ਥੋੜੀ ਗਿਣਤੀ ਵਾਲਿਆਂ ਨੂੰ ਦਬਾਉਣ ਦਾ ਯਤਨ ਕਰਦੇ ਨੇ ਔਰ ਉਹਨਾਂ ਨੂੰ ਮਾਰਨ ਦਾ, ਲਤਾੜਨ ਦਾ, ਕੁਚਲਣ ਦਾ ਯਤਨ ਕਰਦੇ ਨੇ। ਲੱਖਾਂ ਦੇ ਹਿਸਾਬ ਨਾਲ ਬੰਦੇ ਮਾਰੇ ਜਾਂਦੇ ਨੇ, ਕਰੋੜਾਂ ਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਕਰੋੜਾਂ ਰੁਪਈਆਂ ਦੀ, ਉਹ ਤਬਾਹ ਕੀਤੀ ਜਾਂਦੀ ਹੈ, ਨਸ਼ਟ ਕੀਤੀ ਜਾਂਦੀ ਹੈ। ਧਰਮ ਇਹ ਨਹੀਂ ਹੈ, ਧਰਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਕਿਸੇ ਦੇ ਪ੍ਰਤੀ ਤੁਸੀਂ ਆਪਣੀ ਬੁਖਲਾਹਟ ਪੈਦਾ ਕਰੋ, ਕਿਸੇ ਦੇ ਪ੍ਰਤੀ ਤੁਸੀਂ ਆਪਣੇ ਹਿਰਦੇ ਚ ਦਵੈਸ਼ ਰੱਖ ਕੇ ਆਪਣੀ ਈਰਖਾ ਨੂੰ ਪ੍ਰਗਟ ਕਰੋ। ਇਹ ਧਰਮ ਨਹੀਂ ਹੈ। ਜਿਹੋ ਜਿਹੇ ਧਰਮ ਦੀ ਰੂਪ ਰੇਖਾ ਸਾਡੇ ਸਮਾਜ ਦੇ ਠੇਕੇਦਾਰਾਂ ਨੇ ਬਣਾ ਕੇ ਰੱਖ ਦਿੱਤੀ ਹੈ, ਉਹ ਧਰਮ ਨਹੀਂ ਹੈ। ਧਰਮ ਤਾਂ ਉਹ ਇੱਕ ਅਥਾਹ ਸਮੁੰਦਰ ਹੈ ਜਿਸ ਵਿੱਚ ਦੁਨੀਆਂ ਦਾ ਕੋਈ ਵੀ ਮਤ ਆ ਕੇ ਸਮਾ ਸਕਦਾ, ਉਹਨੂੰ ਧਰਮ ਕਹਿੰਦੇ ਹਨ। ਅਥਾਹ ਸਮੁੰਦਰ ਵਾਂਗੂ ਕਿ 999 ਨਦੀਆਂ ਉਸ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੀਆਂ ਨੇ, ਮਿਲ ਜਾਂਦੀਆਂ ਨੇ, ਪਰ ਸਮੁੰਦਰ ਦੇ ਉਸ ਪਾਣੀ ਵਿੱਚ ਕਦੇ ਉਥਾਨ ਨਹੀਂ ਆਉਂਦਾ, ਸਾਰਿਆਂ ਨੂੰ ਆਪਣੇ ਚ ਜਜ਼ਬ ਕਰ ਲੈਂਦਾ, ਉਹਨੂੰ ਧਰਮ ਕਹਿੰਦੇ ਨੇ। ਧਰਮ ਇਹ ਨਹੀਂ ਕਿ ਜਿਹੜਾ ਕਿਸੇ ਰੂਪ ਨੂੰ, ਰੰਗ ਨੂੰ, ਬਾਹਰਲੇ ਪਹਿਰਾਵੇ ਨੂੰ ਵੇਖ ਕੇ ਚਚਕੇਰ ਦੇਵੇ, ਉਹਦਾ ਨਾਮ ਧਰਮ ਨਹੀਂ ਹੈ। ਕਲਗੀਧਰ ਦੀ ਸ਼ਰਨ ਦੇ ਵਿਚ, ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿਚ ਜੇ ਕੋਈ ਤਿਲਕ ਲਾ ਧਾਰੀ ਆਉਂਦਾ ਤੇ ਉਹਨੂੰ ਵੀ ਮਹਾਰਾਜ ਜੀ ਗਲ ਨਾਲ ਲਾਉਂਦੇ ਨੇ, ਤੇ ਜੇ ਕੋਈ ਸਿਰ ਤੇ ਟੋਪੀ ਪਾ ਕੇ ਮੁਸਲਮਾਨੀ ਪੁਸ਼ਾਕ ਦੇ ਵਿਚ ਗਨੀ ਖਾਂ ਨਬੀ ਖਾਂ ਵਰਗਾ ਆਉਂਦਾ ਤੇ ਉਹਨੂੰ ਵੀ ਆਪਣੇ ਗਲ ਨਾਲ ਲਾਉਂਦੇ ਨੇ। ਇੱਥੇ ਕਿਸੇ ਨਾਲ ਵੀ ਵਿਤਕਰਾ ਨਹੀਂ, ਧਰਮ ਦੀ ਇਹ ਪਰਿਭਾਸ਼ਾ ਹੈ। ਹੁਣ ਇੱਥੇ ਧਰਮ ਬਾਰੇ ਦੱਸ ਰਹੇ ਨੇ, ਧਰਮ ਕੀ ਹੈ? ਬ੍ਰਹਮ ਨਿਸ਼ਟ ਆਤਮ ਧਰਮ ਧਾਰਨ, ਹਿਰਦੇ ਵਿਚ ਬ੍ਰਹਮ ਤੇ ਨਿਸ਼ਚਾ ਰੱਖਣੀ ਔਰ ਆਤਮਾ ਵਿਚ ਆਪਣੇ ਆਪ ਨੂੰ ਆਤਮਾ ਸਵਰੂਪ ਕਰਕੇ ਜਾਣਨਾ ਕਿ ਮੈਂ ਆਤਮਾ ਹਾਂ। ਬ੍ਰਹਮ ਵਿਚ ਨਿਸ਼ਚਾ ਰੱਖਣਾ ਔਰ ਆਪਣੇ ਆਪ ਨੂੰ ਆਤਮਾ ਸਮਝਣਾ। ਹੁਣ ਆਤਮਾ ਨਾ ਹਿੰਦੂ ਹੈ, ਆਤਮਾ ਨਾ ਮੁਸਲਮਾਨ ਹੈ, ਆਤਮਾ ਨਾ ਜੈਨੀ ਹੈ, ਆਤਮਾ ਨਾ ਸਿੱਖ ਹੈ, ਆਤਮਾ ਨਾ ਈਸਾਈ ਹੈ। ਆਤਮਾ ਸਿਰਫ ਆਤਮਾ ਹੈ, ਪਰਮਾਤਮਾ ਸਵਰੂਪ ਹੈ, ਉਹਦਾ ਦੁਨੀਆਂ ਦਾ ਕੋਈ ਮਜ਼ਹਬ ਨਹੀਂ ਹੈ। ਆਤਮਾ ਸਿਰਫ ਆਤਮਾ, ਇਹ ਬਿਰਤੀ ਰੱਖਣੀ ਆਪਣੇ ਅੰਦਰ। ਜੇ ਕਿਤੇ ਇਹੋ ਜਿਹੀ ਧਰਮ ਦੀ ਪਰਿਭਾਸ਼ਾ ਲੋਕਾਂ ਨੂੰ ਸਮਝ ਆ ਜਾਏ ਤੇ ਸ਼ਾਇਦ ਇਹ ਜਿਹੜੇ ਧਰਮ ਦੇ ਨਾਂ ਤੇ ਦੰਗੇ ਕੀਤੇ ਜਾਂਦੇ ਨੇ, ਕਟਾਵੱਢ ਕੀਤੀ ਜਾਂਦੀ ਹੈ, ਲੋਕਾਂ ਨੂੰ ਭੜਕਾਇਆ ਜਾਂਦਾ, ਇਹ ਖਤਮ ਹੋ ਜਾਏ। ਜੇ ਕਿਤੇ ਪਰਿਭਾਸ਼ਾ ਸਮਝ ਆ ਜਾਏ ਕਿ ਮੈਂ ਆਤਮਾ ਹਾਂ ਔਰ ਆਤਮਾ ਦਾ ਕੋਈ ਸੰਸਾਰ ਦਾ ਬਾਹਰੀ ਪਹਿਰਾਵਾ ਧਰਮ ਨਹੀਂ ਹੈ, ਉਹ ਜੈਨੀ ਨਹੀਂ, ਉਹ ਜੋਗੀ ਨਹੀਂ, ਉਹ ਜੰਗਮ ਨਹੀਂ ਹੈ। ਇਸ ਕਰਕੇ ਇੱਥੇ ਮਹਾਰਾਜ ਜੀ ਭਾਈ ਦਇਆ ਸਿੰਘ ਜੀ ਕਹਿੰਦੇ, ਬ੍ਰਹਮ ਤੇ ਨਿਸ਼ਚਾ ਰੱਖਣਾ ਔਰ ਆਤਮਾ ਦਾ ਨਿਰਣਾ ਕਰਨਾ ਕਿ ਮੈਂ ਆਤਮਾ ਸਵਰੂਪ ਹਾਂ, ਇਹਨੂੰ ਕਹਿੰਦੇ ਨੇ ਧਰਮ ਨੂੰ ਧਾਰਨ ਕਰਨਾ। ਇਹ ਧਰਮ ਰੱਖਣਾ ਸਾਰਿਆਂ ਨੇ, ਇਸ ਧਰਮ ਦੀ ਪਾਲਣਾ ਕਰਨੀ, ਇਸ ਧਰਮ ਨੂੰ ਧਾਰਨ ਕਰਨਾ ਹੈ।
ਅਧਰਮ,
ਹੁਣ ਅਧਰਮ ਕੀ ਹੈ? ਧਰਮ ਦੱਸ ਦਿੱਤਾ, ਹੁਣ ਅਧਰਮ ਕੀ ਹੈ? ਜਿਹੜਾ ਧਰਮ ਤੋਂ ਉਲਟ ਹੈ ਉਹਨੂੰ ਅਧਰਮ ਕਹਿੰਦੇ ਨੇ। ਅਧਰਮ ਕਿਸ ਨੂੰ ਕਹਿੰਦੇ ਨੇ? ਅੱਜ ਕੱਲ ਤਾਂ ਧਰਮ ਦਾ ਰੂਪ ਵੀ ਬਦਲ ਕੇ ਰੱਖ ਦਿੱਤਾ ਨਾ ਲੋਕਾਂ ਨੇ, ਜਿੱਥੇ ਧਰਮ ਬਦਲਿਆ ਉੱਥੇ ਅਧਰਮ ਵੀ ਬਦਲ ਦਿੱਤਾ, ਅਧਰਮ ਦਾ ਰੂਪ ਵੀ ਤਬਦੀਲ ਕਰ ਦਿੱਤਾ। ਕਹਿੰਦੇ ਜੀ ਇਹ ਧਰਮ ਨਹੀਂ ਹੈ, ਆਪਣੀ ਮਨ ਮਰਜ਼ੀ ਦੇ ਧਰਮ ਬਣਾ ਲਏ ਨੇ, ਮਨ ਮਰਜ਼ੀ ਦਾ ਹੀ ਅਧਰਮ ਬਣਾ ਲਿਆ। ਅਧਰਮ ਕੀ ਹੈ ਹੁਣ ਉਹ ਦੱਸਦੇ ਹਨ।
ਧਰਮ ਆਤਮਾ ਤੇ ਜਬ ਹੀਨ,
ਜਦੋਂ ਆਤਮਾ ਤੋਂ ਮਨੁੱਖ ਹੀਣਾ ਹੋ ਜਾਏ, ਜਦੋਂ ਆਪਣੇ ਆਪ ਨੂੰ ਆਤਮਾ ਸਵਰੂਪ ਨਾ ਸਮਝੇ ਕਿ ਮੈਂ ਆਤਮਾ ਹਾਂ, ਇਹ ਨਾ ਸਮਝੇ, ਆਤਮਾ ਤੋਂ ਹੀਣਾ ਹੋ ਜਾਏ, ਆਤਮਾ ਦਾ ਸੁਭਾਵ ਇਹਦੇ ਹਿਰਦੇ ਚ ਨਾ ਰਹੇ, ਜਦੋਂ ਇਹ ਸਮਝੇ ਕਿ ਮੈਂ ਸਰੀਰ ਹਾਂ, ਮੈਂ ਤਨ ਹਾਂ, ਮੈਂ ਜੈਨੀ ਹਾਂ, ਮੈਂ ਬੋਧੀ ਹਾਂ, ਮੈਂ ਈਸਾਈ ਹਾਂ, ਜਦੋਂ ਆਪਣੇ ਬਾਹਰਲੇ ਪਹਿਰਾਵੇ ਨੂੰ ਵੇਖ ਕੇ ਉਹਦੇ ਨਾਲ ਜੁੜ ਜਾਏ ਤੇ ਆਪਣੇ ਆਪ ਨੂੰ ਆਤਮਾ ਸਵਰੂਪ ਨਾ ਜਾਣੇ ਕਿ ਮੈਂ ਖਾਲਸ ਰੂਪ ਹਾਂ, ਮੈਂ ਆਤਮ ਸਵਰੂਪ ਹਾਂ। ਕਹਿੰਦੇ ਜਦੋਂ ਤੱਕ ਖਾਲਸੇ ਦੀ ਪਰਿਭਾਸ਼ਾ ਵੀ ਗੁਰੂ ਸਾਹਿਬ ਨੇ ਹੀ ਦਿੱਤੀ ਹੈ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਇਨ ਭੇਵ, ਖਾਲਸੇ ਦੀ ਪਰਿਭਾਸ਼ਾ ਵੀ ਇਹੀ ਦੱਸੀ ਹੈ ਨਾ, ਜਿਹੜਾ ਆਤਮਾ ਦਾ ਰਸ ਜਾਣ ਲੈ। ਜਿਹੜਾ ਆਤਮਾ ਦਾ ਰਸ ਨਹੀਂ ਜਾਣਦਾ, ਆਤਮਾ ਦੇ ਧਰਮ ਨੂੰ ਧਾਰਨ ਨਹੀਂ ਕਰਦਾ,
ਰਹਿ ਅਨਾਤਮ ਧਰਮ ਅੰਗਲੀਨ,
ਅਨਾਤਮ ਦੇ ਵਿਚ ਰਹਿੰਦਾ ਹੈ ਔਰ ਅਨਾਤਮ ਧਰਮ ਦੇ ਵਿਚ ਲੀਨ ਰਹਿੰਦਾ ਹੈ।
ਇਹ ਅਧਰਮ ਕਰੀ ਜੈ ਵਰਣਾ
ਖਾਲਸਾ ਜੀ, ਇਸ ਨੂੰ ਅਧਰਮ ਵਰਣਨ ਕੀਤਾ ਜਾਂਦਾ, ਇਹਦਾ ਨਾਮ ਹੈ ਅਧਰਮ। ਧਰਮ ਪਹਿਲਾਂ ਦੱਸ ਦਿੱਤਾ, ਆਤਮਾ ਵਿਚ ਨਿਸ਼ਚਾ ਰੱਖਣਾ, ਆਤਮਾ ਸਮਝਣਾ ਆਪਣੇ ਆਪ ਨੂੰ, ਇਹ ਤਾਂ ਧਰਮ ਹੈ। ਪਰ ਜਦੋਂ ਆਪਣੇ ਆਪ ਨੂੰ ਇਹ ਆਤਮਾ ਨਹੀਂ ਸਮਝਦਾ, ਸਰੀਰ ਸਮਝਦਾ, ਬਾਹਰਲੇ ਭੇਖ ਨੂੰ ਆਪਣਾ ਰੂਪ ਸਮਝਦਾ, ਅਨਾਤਮ ਦੇ ਵਿਚ ਆਪਣੀ ਸੁਰਤੀ ਜੋੜਦਾ, ਜੋ ਅਨਾਤਮ ਹੈ, ਇਹ ਸਰੀਰ ਅਨਾਤਮ ਹੈ ਨਾ, ਸਰੀਰ ਤਾਂ ਨਹੀਂ ਆਤਮਾ ਹੈ, ਇਹ ਅਨਾਤਮ ਹੈ, ਜਿਹੜੀਆਂ ਬਾਹਰਲੀਆਂ ਵਸਤੂਆਂ ਨੇ ਅਨਾਤਮ ਨੇ, ਜਦੋਂ ਇਹਨਾਂ ਵਿਚ ਆਪਣੀ ਸੁਰਤ ਨੂੰ ਰੱਖਦਾ, ਇਹਨੂੰ ਕਹਿੰਦੇ ਨੇ ਅਧਰਮ, ਇਹਦਾ ਨਾਮ ਹੈ ਅਧਰਮ। ਮਰਨਾ ਕੀ ਹੈ? ਅਸਲ ਵਿਚ ਮਰਨਾ ਕੀ ਹੈ?
ਆਖਾਂ ਜੀਵਾਂ ਵਿਸਰੇ ਮਰ ਜਾਓ, ਸਤਿ ਨਾਮ ਸਿਮਰਨ ਮੈਂ ਮਰਨਾ।
ਕਹਿੰਦੇ ਜੇ ਸੱਚੇ ਨਾਮ ਦਾ ਸਿਮਰਨ ਨਹੀਂ ਕਰਦਾ, ਸਤ ਨਾਮ ਸਿਮਰਨ ਨਹਿ, ਜੇ ਨਹੀਂ ਜਪਦਾ ਸਤਨਾਮ ਸ੍ਰੀ ਵਾਹਿਗੁਰੂ, ਨਹੀਂ ਜਪਦਾ ਨਾਮ, ਜੇ ਨਾਮ ਨਹੀਂ ਸਿਮਰਦਾ, ਨਾਮ ਨਹੀਂ ਆਰਾਧਦਾ, ਤਾਂ ਮਹਾਰਾਜ ਜੀ ਕਹਿੰਦੇ ਫਿਰ ਮਰਿਆ ਹੋਇਆ। ਭਾਈ ਦਇਆ ਸਿੰਘ ਕਹਿੰਦੇ ਫਿਰ ਭਾਵੇਂ ਵੇਖਣ ਨੂੰ ਜੀਵਦਾ ਦਿਸਦਾ ਪਰ ਮਰਿਆ ਹੋਇਆ, ਜੇ ਸਿਮਰਨ ਨਹੀਂ ਕਰਦਾ ਤਾਂ ਮਰਿਆ ਹੋਇਆ। ਹੱਥ ਮਹਾਰਾਜ ਜੀ ਦੇ ਬਚਨ ਨੇ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਆ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਪ੍ਰਮਾਤਮਾ ਦੀ ਪ੍ਰੀਤ ਪ੍ਰਮਾਤਮਾ ਦਾ ਸਿਮਰਨ ਇਹਦੇ ਹਿਰਦੇ ਚ ਨਹੀਂ ਤੇ ਫਿਰ ਇਹ ਮਰਿਆ ਹੋਇਆ। ਗੁਰਬਾਣੀ ਵਿਚ ਸਤਿਗੁਰਾਂ ਨੇ ਗੁਰਮਤ ਵਿਚ ਉਹਨੂੰ ਜਿਉਂਦਾ ਨਹੀਂ ਮੰਨਿਆ ਜਿਹਦੇ ਸਰੀਰ ਵਿਚ ਸਾਹ ਚੱਲ ਰਹੇ ਨੇ, ਉਹਨੂੰ ਜਿਉਂਦਾ ਮੰਨਿਆ। ਅੱਗੇ ਉਹਦੀ ਵੀ ਪਰਿਭਾਸ਼ਾ ਆ ਜਾਣੀ ਹੈ ਵੀ ਜੀਵਨ ਕਿਸ ਨੂੰ ਕਹਿੰਦੇ ਨੇ, ਜਨਮ ਕਿਸ ਨੂੰ ਕਹਿੰਦੇ ਨੇ। ਸਰੀਰਕ ਤੌਰ ਤੇ ਜੀ ਰਿਹਾ ਪਰ ਅੰਦਰੋਂ ਮਰਿਆ ਹੋਇਆ, ਜੇ ਸਿਮਰਨ ਨਹੀਂ ਕਰਦਾ, ਜੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਤੇ ਫਿਰ ਮਰਿਆ ਹੋਇਆ।
ਸਤ ਨਾਮ ਸਿਮਰਨ ਲਹਿ ਮਰਰਾ ਅਥਵਾ ਸਚਦਾਨੰਦ ਸਰੂਪ,
ਅਥਵਾ ਜਿਹੜਾ ਸਤ ਚੇਤਨ ਤੇ ਆਨੰਦ ਸਵਰੂਪ ਸੁਭਾਵ ਹੈ, ਸਤ ਚੇਤਨ ਤੇ ਆਨੰਦ ਸਵਰੂਪ ਜੋ ਸੁਭਾਵ ਹੈ,
ਨੇ ਸਿਮਰਨ ਸੋ ਮਰਨ ਕੁਰੂਪ,
ਉਹਦਾ ਸਿਮਰਨ ਨਹੀਂ ਕਰਦਾ ਕਿ ਮੈਂ ਸਤ ਚੇਤਨ ਆਨੰਦ ਸਰੂਪ ਹਾਂ, ਉਹਨੂੰ ਯਾਦ ਨਹੀਂ ਕਰਦਾ, ਉਹਨੂੰ ਸਿਮਰਦਾ ਨਹੀਂ, ਤਾਂ ਕਹਿੰਦੇ ਫਿਰ ਕੋਝਾ ਹੋ ਕੇ ਮਰਦਾ ਹੈ, ਮਰਿਆ ਹੋਇਆ ਹੈ, ਇੱਕ ਰੂਪ ਹੈ, ਕਸੁੰਦਰ ਹੈ, ਕਹਿੰਦੇ ਫਿਰ ਉਹ ਕੋਝਾ ਹੈ, ਇਹੋ ਜਿਹਾ ਵਿਅਕਤੀ ਮਰਿਆ ਹੋਇਆ ਹੈ।
ਜਨਮ
ਜਨਮ ਕੀ ਹੈ ਦੱਸਦੇ ਨੇ,
ਸਤ ਨਾਮ ਲਿਵ ਅਹੰਗ ਬ੍ਰਹਮ ਸਮੇ,
ਸੱਚੇ ਨਾਮ ਦੇ ਨਾਲ ਲਿਵ ਲੱਗ ਜਾਣੀ, ਨਿਰੰਕਾਰ ਦੇ ਨਾਮ ਨਾਲ ਸੁਰਤ ਜੁੜ ਜਾਣੀ, ਔਰ ਹਿਰਦੇ ਚ ਅਹੰ ਬ੍ਰਹਮ ਦਾ ਭਾਵ ਹੋਣਾ ਕਿ ਮੈਂ ਬ੍ਰਹਮ ਸਵਰੂਪ ਹਾਂ।
ਇਸ ਵਿਦਿਆ ਕੀ ਉਤਪਤੀ ਜਨਮ,
ਵਿਦਿਆ ਅੰਦਰ ਉਤਪੰਨ ਹੋ ਜੇ ਉਹਨੂੰ ਕਹਿੰਦੇ ਨੇ ਜਨਮ, ਇਹਦਾ ਮਤਲਬ ਹੈ ਜੀਵਨ, ਇਹ ਹੈ ਜੀਵਨ। ਜਦੋਂ ਸੱਚੇ ਨਾਮ ਦੇ ਨਾਲ ਸੁਰਤੀ ਜੁੜ ਜਾਏ, ਲਿਵ ਲੱਗ ਜੇ ਤੇ ਹਿਰਦੇ ਚ ਅਹੰ ਬ੍ਰਹਮ ਦਾ ਗਿਆਨ ਹੋਵੇ, ਜਿਵੇਂ ਸਭਰਵਾਲ ਸਾਹਿਬ ਨੇ ਪੰਕਤੀ ਪੜ੍ਹੀ ਨਾ, ਅੱਖਾਂ ਜੀਵਾਂ ਵਿਸਰਾ ਮਰ ਜਾ, ਕਿ ਜੇ ਮੈਂ ਨਾਮ ਆਖਦਾ ਤੇ ਜੀਵਦਾ, ਜੇ ਵਿਸਰ ਜਾਏ ਤੇ ਫਿਰ ਮਰਿਆ ਦੇ ਬਰਾਬਰ ਹਾਂ, ਮਰਿਆ ਦੇ ਤੁਲ ਹਾਂ, ਇਹ ਪਰਿਭਾਸ਼ਾ। ਨਾਮ ਸਿਮਰਦੇ ਆ ਤਾਂ ਜੀਵਦੇ ਆ, ਜੇ ਵਿਸਰਿਆ ਹੋਇਆ ਤੇ ਫਿਰ ਮਰੇ ਹੋਏ, ਫਿਰ ਮੁਰਦਿਆਂ ਦੇ ਤੁਲ ਹਾਂ। ਜੀਵਨ ਹੈ ਹੀ ਨਾਮ, ਜੀਵੋ ਨਾਮ ਸੁਨੀ। ਮਹਾਰਾਜ ਜੀ ਕਹਿੰਦੇ ਹੇ ਪ੍ਰਭੂ, ਮੈਂ ਜੀਵਦਾ ਹੀ ਤਾਂ ਹਾਂ ਜੇ ਤੇਰਾ ਨਾਮ ਸੁਣਦਾ ਹਾਂ। ਜੀਵੋ ਨਾਮ ਸੁਣੀ, ਮੈਂ ਤੇਰਾ ਨਾਮ ਸੁਣ ਕੇ ਜੀਵਦਾ, ਤੇਰਾ ਨਾਮ ਜਪ ਕੇ ਜੀਵਦਾ ਹਾਂ, ਤੇ ਜੇ ਵਿਸਰ ਜਾਵੇ ਤੇ ਫਿਰ ਮੌਤ ਦੇ ਬਰਾਬਰ ਹੈ। ਮਹਾਰਾਜ ਜੀ ਭਾਈ ਦਇਆ ਸਿੰਘ ਜੀ ਕਹਿੰਦੇ ਜੀਵਨ ਹੈ ਹੀ, ਇਸ ਨੂੰ ਕਹਿੰਦੇ ਕਿ ਨਾਮ ਨਾਲ ਲਿਵ ਲੱਗ ਜਾਣੀ, ਅੰਦਰ ਅਹੰ ਬ੍ਰਹਮ ਦਾ ਭਾਵ ਹੋਣਾ, ਸਤ ਚੇਤਨ ਆਨੰਦ ਸਰੂਪ ਦੇ ਵਿਚ ਆਪਣੀ ਸੁਰਤ ਨੂੰ ਜੋੜ ਲੈਣ ਦਾ ਨਾਮ ਜੀਵਨ ਹੈ, ਜਨਮ ਹੈ।
ਵੇਖ ਅੰਮ੍ਰਿਤ,
ਹੁਣ ਦੱਸਦੇ ਨੇ ਵੀ ਜ਼ਹਿਰ ਕੀ ਹੈ ਤੇ ਅੰਮ੍ਰਿਤ ਕੀ ਹੈ। ਇਹ ਸੰਸਾਰ ਰੂਪੀ ਦਰਖਤ ਨੂੰ ਪ੍ਰਮਾਤਮਾ ਨੇ ਦੋਵੇਂ ਫਲ ਲਾਏ ਹੋਏ ਨੇ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਸੰਸਾਰ ਦਰਖਤ ਹੈ, ਇੱਕੋ ਦਰਖਤ ਨੂੰ ਦੋ ਫਲ ਲੱਗੇ ਨੇ। ਵੈਸੇ ਅੰਬ ਨੂੰ ਅੰਬ ਹੀ ਲੱਗਦੇ ਨੇ, ਅਮਰੂਦ ਨੂੰ ਅਮਰੂਦ ਹੀ ਲੱਗਦੇ ਨੇ, ਅਮਰੂਦ ਨੂੰ ਅੰਬ ਨਹੀਂ ਲੱਗ ਸਕਦੇ ਤੇ ਅੰਬ ਨੂੰ ਅਮਰੂਦ ਨਹੀਂ ਲੱਗ ਸਕਦੇ। ਇੱਕੋ ਫਲਦਾਰ ਦਰਖਤ ਨੂੰ ਇੱਕੋ ਹੀ ਫਲ ਲੱਗਦਾ, ਦੂਜਾ ਨਹੀਂ ਲੱਗਦਾ। ਪਰ ਅਸਚਰਜਤਾ ਰੂਪੀ ਖੇਡ ਹੈ ਕਿ ਸੰਸਾਰ ਵੀ ਇੱਕ ਦਰਖਤ ਹੈ, ਇਹਨੂੰ ਦੋ ਫਲ ਲੱਗੇ ਨੇ, ਇੱਕ ਅੰਮ੍ਰਿਤ ਦਾ, ਦੂਜਾ ਜ਼ਹਿਰ ਦਾ। ਅੰਮ੍ਰਿਤ ਤੇ ਬਿਖ ਦੋਵੇਂ ਹੀ ਲੱਗੇ ਹੋਏ ਨੇ। ਹੁਣ ਇਹ ਜਿਹੜਾ ਅੰਮ੍ਰਿਤ ਕੀ ਹੈ ਤੇ ਬਿਖ ਕੀ ਹੈ, ਦੋਹਾਂ ਦੀ ਪਰਿਭਾਸ਼ਾ ਦੱਸਦੇ ਨੇ। ਇੱਕ ਜ਼ਹਿਰ, ਬੜੇ ਬੜੇ ਭਿਆਨਕ ਜ਼ਹਿਰ ਦੱਸੇ ਜਾਂਦੇ ਨੇ, ਸੱਪ ਦੇ ਮੂੰਹ ਚੋਂ ਨਿਕਲਿਆ ਹੋਇਆ ਵੀ ਜ਼ਹਿਰ ਹੈ, ਬੜੇ ਬੜੇ ਭਿਆਨਕ ਜ਼ਹਿਰ ਨੇ, ਔਸ਼ਧੀਆਂ ਦੇ ਵਿੱਚੋਂ ਵੀ ਜ਼ਹਿਰ ਨਿਕਲਦੇ ਨੇ, ਉਹ ਜ਼ਹਿਰ ਮਨੁੱਖ ਦੀ ਜ਼ਿੰਦਗੀ ਨੂੰ ਖਤਮ ਕਰਕੇ ਰੱਖ ਦਿੰਦੇ ਨੇ। ਇਹੋ ਜਿਹਾ ਵੀ ਜ਼ਹਿਰ ਹੈ ਜਿਹੜਾ ਜ਼ੁਬਾਨ ਤੇ ਰੱਖੀਏ ਤੇ ਨਾਲ ਹੀ ਮੌਤ ਹੋ ਜਾਂਦੀ ਹੈ। ਪਰ ਅਸਲ ਵਿੱਚ ਜ਼ਹਿਰ ਕੀ ਹੈ? ਗੁਰਮਤ ਸਿਧਾਂਤ ਮੁਤਾਬਕ ਧਰਮ ਕਿਸ ਨੂੰ ਜ਼ਹਿਰ ਮੰਨਦਾ ਹੈ ਤੇ ਅੰਮ੍ਰਿਤ ਕੀ ਹੈ? ਅੰਮ੍ਰਿਤ ਕਿਸ ਨੂੰ ਮੰਨਦਾ ਧਰਮ? ਇੱਕ ਅੰਮ੍ਰਿਤ ਉਹ ਵੀ ਮੰਨਿਆ ਸੀ ਜਿਹੜਾ ਦੇਵਤਿਆਂ ਨੇ ਗ੍ਰਹਿਣ ਕੀਤਾ ਸੀ, ਜਦੋਂ ਸਮੁੰਦਰ ਰਿੜਕਿਆ ਤੇ ਵਿੱਚੋਂ ਅੰਮ੍ਰਿਤ ਨਿਕਲਿਆ ਸੀ, ਤੇ ਉਹ ਅੰਮ੍ਰਿਤ ਜਿਹੜਾ ਸੀ ਉਹ ਦੇਵਤੇ ਲੈ ਗਏ ਸੀ ਵੀ ਉਹਨੂੰ ਪੀ ਕੇ ਅਮਰ ਹੋ ਜਾਣਗੇ। ਪਰ ਇੱਥੇ ਉਸ ਅੰਮ੍ਰਿਤ ਦੀ ਗੱਲ ਨਹੀਂ ਹੋ ਰਹੀ। ਇਹ ਕਿਹੜਾ ਅੰਮ੍ਰਿਤ ਹੈ ਜਿਸ ਦਾ ਜ਼ਿਕਰ ਭਾਈ ਦਇਆ ਸਿੰਘ ਜੀ ਕਰ ਰਹੇ ਨੇ? ਸੁਣੀਏ ਜੀ।
ਵੈ ਸੰਸਾਰ ਕੀ ਪ੍ਰਾਪਤ ਜੋਏ, ਨਿਜ ਸਰੂਪ ਬਿਸਰੈ ਬਿਕ ਸੋਏ।
ਜਦੋਂ ਸੰਸਾਰ ਦੀ ਪ੍ਰਾਪਤੀ ਹੋ ਜਾਏ, ਹਰ ਵੇਲੇ ਬੰਦੇ ਦੇ ਅੰਦਰ ਸੰਸਾਰੀ ਬਿਰਤੀ ਬਣੀ ਰਹੇ ਔਰ ਇਹਨੂੰ ਆਪਣਾ ਸਰੂਪ ਭੁੱਲ ਜਾਏ ਕਿ ਮੇਰਾ ਸਰੂਪ ਕੀ ਹੈ, ਇਹ ਹੈ ਬਿਖ, ਇਹ ਹੈ ਜ਼ਹਿਰ, ਇਹਨੂੰ ਕਹਿੰਦੇ ਨੇ ਜ਼ਹਿਰ। ਜਦੋਂ ਇਹਨੂੰ ਆਪਣਾ ਸਰੂਪ ਭੁੱਲ ਜਾਏ ਤੇ ਬਿਰਤੀ ਸੰਸਾਰੀ ਬਣੀ ਰਹੇ, ਵਿਕਾਰੀ ਬਣੀ ਰਹੇ, ਹਰ ਵੇਲੇ ਦੀ ਸਿਮਰਤੀ ਵਿੱਚ ਵਿਕਾਰ ਹੀ ਚੱਲਦੇ ਹੋਣ, ਸੰਸਾਰ ਦੇ ਪਦਾਰਥ ਹੀ ਚੱਲਦੇ ਹੋਣ, ਜਦੋਂ ਇਹ ਬਿਰਤੀ ਬਣੀ ਹੋਵੇ ਕਿ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ, ਏਦਾਂ ਦੀ ਬਿਰਤੀ ਬਣੀ ਤੇ ਸਿਮਰਨ ਯਾਦ ਨਹੀਂ, ਪ੍ਰਮਾਤਮਾ ਚੇਤੇ ਨਹੀਂ, ਅਕਾਲ ਪੁਰਖ ਯਾਦ ਨਹੀਂ, ਆਪਣਾ ਸਰੂਪ ਇਹਨੂੰ ਭੁੱਲਿਆ ਹੋਇਆ, ਆਪਣਾ ਸਰੂਪ ਇਹਨੂੰ ਭੁੱਲਿਆ ਹੋਇਆ, ਭੁੱਲਿਆ ਹੀ ਹੋਇਆ ਨਾ ਸਾਨੂੰ ਸਾਡਾ ਸਰੂਪ, ਸਾਨੂੰ ਕਿਹੜਾ ਚੇਤੇ ਆ ਵੀ ਅਸੀਂ ਬ੍ਰਹਮ ਸਰੂਪ ਹਾਂ। ਕਥਾ ਕੀਰਤਨ ਸੁਣਦਿਆਂ ਥੋੜੀ ਬਹੁਤੀ ਸਮਝ ਆਉਂਦੀ ਆ ਵੀ ਅਸੀਂ ਬ੍ਰਹਮ ਸਰੂਪ ਹਾਂ, ਮੁੜ ਕੇ ਬਾਹਰ ਜਾਂਦਿਆਂ ਫਿਰ ਭੁੱਲ ਜਾਂਦਾ, ਫਿਰ ਮੈਂ ਉਹੀ ਫਲਾਣਾ ਜੀ, ਮੈਂ ਫਲਾਣਾ ਹਾਂ ਜੀ, ਫਿਰ ਉਹੀ ਸੰਸਾਰੀ ਬਿਰਤੀਆਂ, ਫਿਰ ਉਹੀ ਘਰਵਾਰੀ ਬਿਰਤੀਆਂ, ਫਿਰ ਉਹੀ ਵਿਕਾਰੀ ਬਿਰਤੀਆਂ, ਫਿਰ ਨਾਲ ਹੀ ਘੇਰ ਲੈਂਦੀਆਂ। ਬਸ ਇਸੇ ਨੂੰ ਜ਼ਹਿਰ ਕਹਿੰਦੇ ਨੇ ਜਦੋਂ ਆਪਣਾ ਸਰੂਪ ਭੁੱਲ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਣਾ ਸਰੂਪ ਭੁੱਲ ਜਾਏ ਇਹਨੂੰ ਜ਼ਹਿਰ ਕਹਿੰਦੇ ਨੇ। ਇਹ ਸੰਖਿਆ ਨਹੀਂ ਹੈ, ਇੱਕ ਸੰਖਿਆ ਹੁੰਦਾ ਹੈ, ਇਹ ਉਹ ਸੰਖਿਆ ਨਹੀਂ ਹੈ, ਇਹ ਉਹ ਜ਼ਹਿਰ ਹੈ ਜਿਹੜਾ ਆਪਣਾ ਸਰੂਪ ਭੁਲਾ ਦਿੰਦਾ ਹੈ। ਆਪਣਾ ਸਰੂਪ ਭੁੱਲ ਜਾਏ ਤੇ ਫਿਰ ਜ਼ਹਿਰ ਹੀ ਚੜੀ ਰਹਿੰਦੀ ਹੈ। ਇੱਕ ਵਿਦਵਾਨ ਨੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਤੁਲਨਾ ਜ਼ਹਿਰ ਨਾਲ ਕਰਦਿਆਂ ਕਿਹਾ, ਉਹ ਕਹਿੰਦਾ ਜਿਹੜਾ ਜ਼ਹਿਰ ਹੈ ਉਹ ਕਿਸੇ ਭਾਂਡੇ ਚ ਪਾ ਕੇ ਰੱਖੋ, ਭਾਂਡਾ ਨਹੀਂ ਮਰਦਾ। ਪਰ ਜਿਹੜੇ ਵਿਕਾਰ ਨੇ ਕ੍ਰੋਧ ਆਦਿਕ, ਇਹ ਜਿਸ ਭਾਂਡੇ ਚ ਰੱਖੇ ਜਾਂਦੇ ਨੇ ਉਸ ਭਾਂਡੇ ਨੂੰ ਵੀ ਖਤਮ ਕਰ ਦਿੰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕ੍ਰੋਧ ਨਿਜ ਆਸਰਾ ਕੋਧ ਹੈ, ਜਿਹੜੇ ਆ ਕਾਮ ਕ੍ਰੋਧ ਆਦਿਕ ਵਿਕਾਰ ਨੇ ਨਾ, ਜਿਹੜੇ ਭਾਂਡੇ ਚ ਰੱਖੇ ਜਾਂਦੇ ਨੇ ਉਹਨੂੰ ਵੀ ਖਤਮ ਕਰ ਦਿੰਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲਾ, ਇਹ ਆਪਣੇ ਆਸਰੇ ਨੂੰ ਵੀ ਖਤਮ ਕਰ ਦਿੰਦੇ ਨੇ। ਇਸ ਕਰਕੇ ਜ਼ਹਿਰ ਨਾਲੋਂ ਵੀ ਖਤਰਨਾਕ ਨੇ। ਕਹਿੰਦੇ ਜਿਹੜਾ ਉਹ ਜ਼ਹਿਰ ਹੈ ਸੰਖਿਆ ਆਦਿਕ, ਉਹ ਤਾਂ ਪੀਵੋਗੇ ਤੇ ਚੜੇਗਾ, ਪੀਵੋਗੇ ਤਾਂ ਉਹਦਾ ਅਸਰ ਹੋਵੇਗਾ। ਪਰ ਜਿਹੜੇ ਆ ਵਿਕਾਰ ਰੂਪੀ ਜ਼ਹਿਰ ਨੇ ਨਾ, ਇਹਨਾਂ ਨੂੰ ਬਸ ਯਾਦ ਕਰ ਲਓ, ਯਾਦ ਕਰਦੇ ਹੀ ਚੜ ਜਾਂਦਾ, ਪੀਣ ਦੇ ਨਾਲ ਤਾਂ ਪਤਾ ਨਹੀਂ ਕੀ ਬਣੇਗਾ ਕੀ ਹੋਵੇਗਾ, ਬਸ ਯਾਦ ਹੀ ਕਰ ਲਓ ਕਾਮ ਨੂੰ, ਚਿਤਵਦਿਆਂ ਹੀ ਚੜ ਜਾਂਦਾ ਜ਼ਹਿਰ, ਕ੍ਰੋਧ ਨੂੰ ਚਿਤਵਦਿਆਂ ਹੀ ਚੜ ਜਾਂਦਾ ਜ਼ਹਿਰ, ਇਹ ਚਿਤਵਣ ਨਾਲ ਹੀ ਖਤਮ ਕਰਕੇ ਰੱਖ ਦਿੰਦੇ ਨੇ ਤੇ ਆਪਣਾ ਸਰੂਪ ਭੁਲਾ ਦਿੰਦੇ ਨੇ, ਆਪਣਾ ਵਜੂਦ ਭੁਲਾ ਦਿੰਦੇ ਨੇ। ਹੁਣ ਜਿਹੜੇ ਵਿਕਾਰ ਆਪਣਾ ਸਰੂਪ ਭੁਲਾ ਦੇਣ, ਸੰਸਾਰ ਦੀਆਂ ਬਿਰਤੀਆਂ ਸਾਨੂੰ ਘੇਰਾ ਪਾ ਲੈਣ, ਇਸੇ ਨੂੰ ਬਿਖ ਕਹਿੰਦੇ ਨੇ, ਇਸੇ ਨੂੰ ਜ਼ਹਿਰ ਕਹਿੰਦੇ ਹਨ।
ਹੋਏ ਜੋ ਗਿਆਨ ਤੇ ਸਫੁਰਨ ਸਰੂਪ, ਸੋਈ ਅੰਮ੍ਰਿਤ ਮੋਕ ਅਨੂਪ।
ਖਾਲਸਾ ਜੀ, ਗਿਆਨ ਦੇ ਨਾਲ ਆਪਣਾ ਸਵਰੂਪ ਸੁਫਰਨ ਹੋ ਜਾਣਾ, ਪਤਾ ਲੱਗ ਜਾਣਾ ਮੈਂ ਬ੍ਰਹਮ ਸਰੂਪ ਹਾਂ, ਮੈਂ ਆਤਮਾ ਸਵਰੂਪ ਹਾਂ, ਇਹ ਗਿਆਨ ਹੋ ਜਾਣਾ। ਅੰਮ੍ਰਿਤ ਕੀ ਹੈ ਹੁਣ ਉਹ ਦੱਸ ਰਹੇ ਨੇ, ਜ਼ਹਿਰ ਦੱਸ ਦਿੱਤਾ, ਹੁਣ ਅੰਮ੍ਰਿਤ ਕੀ ਹੈ? ਅੰਮ੍ਰਿਤ ਕੀ ਹੈ ਕਿ ਜਦੋਂ ਆਪਣੇ ਸਵਰੂਪ ਦਾ ਸੁਫਰਨ ਹੋ ਜਾਏ, ਅੰਦਰੋਂ ਸੋਝੀ ਹੋ ਜਾਏ ਕਿ ਮੈਂ ਬ੍ਰਹਮ ਸਰੂਪ ਹਾਂ, ਇਹ ਸਮਝ ਆ ਜਾਏ, ਇਸੇ ਨੂੰ ਅੰਮ੍ਰਿਤ ਕਹਿੰਦੇ ਨੇ। ਭਾਈ ਦਇਆ ਸਿੰਘ ਜੀ ਨੂੰ ਜੋ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰਾਂ ਨੇ ਛਕਾਇਆ, ਉਹ ਅੰਮ੍ਰਿਤ ਨਿਜ ਸਰੂਪ ਦੀ ਸੋਝੀ ਦਿੱਤੀ ਨਾਲ ਖੰਡੇ ਬਾਟੇ ਦੀ ਪੌਲ ਛਕਾ ਕੇ ਅੰਦਰੋਂ ਸੁਰਤੀ ਜਗਾਈ ਕਿ ਤੂੰ ਆਤਮਾ ਸਵਰੂਪ ਹੈ। ਹੁਣ ਕਹਿੰਦੇ ਜੀ ਅੰਮ੍ਰਿਤ ਤਾਂ ਅੰਦਰ ਹੀ ਆ, ਬਾਹਰੋਂ ਛਕਣ ਦੀ ਕੀ ਲੋੜ ਹੈ? ਅੰਮ੍ਰਿਤ ਤਾਂ ਅੰਦਰ ਹੀ ਉਜਾਗਰ ਹੋਣਾ, ਬਾਹਰੋਂ ਕਿਉਂ ਛਕਣਾ? ਕੀ ਲੋੜ ਹੈ ਬਾਹਰੋਂ ਛਕਣ ਦੀ? ਅੰਮ੍ਰਿਤ ਤਾਂ ਅੰਦਰੋਂ ਹੀ ਉਤਪੰਨ ਹੋ ਰਿਹਾ। ਖਾਲਸਾ ਜੀ, ਕਈ ਵਾਰੀ ਬੋਰ ਦਾ ਪਾਣੀ ਬਹੁਤ ਥੱਲੇ ਚਲਿਆ ਜਾਂਦਾ, ਜੇ ਬਹੁਤ ਲੰਮੇ ਅਰਸੇ ਤੋਂ ਨਾ ਚਲਾਇਆ ਹੋਵੇ ਨਾ, ਥੱਲੇ ਚਲਾ ਜਾਂਦਾ। ਜਦੋਂ ਜ਼ਿਮੀਦਾਰ ਉਹ ਬੋਰ ਚਲਾਉਂਦੇ ਨੇ ਨਾ, ਉੱਤੋਂ ਪਾਣੀ ਪਾਉਂਦੇ ਨੇ ਉਹਦੇ ਮੂੰਹ ਵਿਚੋਂ, ਨਾਲੀ ਵਿਚੋਂ, ਤੇ ਜਦੋਂ ਭਰ ਜਾਂਦਾ ਪੱਖੇ ਤੱਕ ਤੇ ਫਿਰ ਉਹ ਥੱਲਿਓਂ ਪਾਣੀ ਖਿੱਚ ਕੇ ਲੈ ਆਉਂਦਾ ਬਾਹਰ ਨੂੰ। ਅਸੀਂ ਆਪਣੇ ਸਰੂਪ ਨੂੰ ਪਤਾ ਨੀ ਕਿੰਨੇ ਕੁ ਜਨਮਾਂ ਤੋਂ ਭੁੱਲੇ ਹੋਏ ਆ। ਸਾਡੇ ਅੰਦਰ ਅੰਮ੍ਰਿਤ ਹੈ ਔਰ ਇੰਨਾ ਜ਼ਿਆਦਾ ਡੂੰਘਾ ਚਲਾ ਗਿਆ ਵੀ ਪਤਾ ਹੀ ਨੀ ਸਾਨੂੰ ਕਿੰਨੇ ਜਨਮ ਲੰਘ ਗਏ। ਸਤਿਗੁਰਾਂ ਨੇ ਬਾਹਰੋਂ ਅੰਮ੍ਰਿਤ ਪਾ ਕੇ ਸਾਨੂੰ ਉਸ ਅੰਦਰਲੇ ਅੰਮ੍ਰਿਤ ਨਾਲ ਜੋੜ ਦਿੱਤਾ। ਇਹ ਜ਼ਰੂਰਤ ਹੈ ਕਿ ਅੰਮ੍ਰਿਤ ਤਾਂ ਅੰਦਰ ਹੀ ਹੈ, ਪਰ ਉਹਨੂੰ ਉਜਾਗਰ ਕਰਨ ਵਾਸਤੇ ਬਾਹਰੋਂ ਵੀ ਅੰਮ੍ਰਿਤ ਛਕਣਾ ਪਏਗਾ। ਖੰਡੇ ਬਾਟੇ ਦੀ ਪੌਲ ਪੰਜਾਂ ਪਿਆਰਿਆਂ ਕੋਲੋਂ ਲੈਣੀ ਪਏਗੀ। ਸਾਡੇ ਭਾਈ ਗੁਰਦਾਸ ਜੀ ਨੇ ਕਿਹਾ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਇਹ ਪੀਵੋ, ਇਹ ਅੰਮ੍ਰਿਤ ਹੈ। ਕਹਿੰਦੇ ਗਿਆਨ ਸਫੁਰਨ ਹੋ ਜਾਣਾ ਆਪਣੇ ਨਿਜ ਸਰੂਪ ਦਾ, ਆਪਣੇ ਨਿਜ ਸਰੂਪ ਦੀ ਸੋਝੀ ਹੋ ਜਾਣੀ, ਇਹਨੂੰ ਅੰਮ੍ਰਿਤ ਕਹਿੰਦੇ ਹਨ।
ਗੁਣ ਦੁੱਖ,
ਹੁਣ ਗੁਣ ਕੀ ਹੈ ਤੇ ਦੋਸ਼ ਕੀ ਨੇ? ਗੁਣ ਤੇ ਦੋਸ਼ ਯਾਨੀ ਕਿ ਔਗਣ, ਦੋਸ਼ ਦਾ ਮਤਲਬ ਔਗਣ ਵੀ ਕਰ ਸਕਦੇ ਹਾਂ। ਗੁਣ ਔਗਣ ਕੀ ਹਨ ਉਹ ਦੱਸਦੇ ਹਨ।
ਬਿਨ ਬਿਵਹਾਰ ਆਤਮਾ ਦੇਖ, ਇਹੀ ਬਡੋ ਗੁਣ ਸੁਮਤ ਪਰੇਖ।
ਸਭ ਤੋਂ ਵੱਡਾ ਗੁਣ ਹੈ ਕਿ ਆਪਣੀ ਆਤਮਾ ਨੂੰ ਵਿਵਹਾਰ ਬਿਨਾ ਵੇਖੇ ਕਿ ਆਤਮਾ ਕੋਈ ਵਿਵਹਾਰ ਨਹੀਂ ਕਰਦੀ। ਆਤਮਾ ਬਸ ਟਿਕੀ ਹੋਈ ਹੈ। ਆਤਮਾ ਦੁਕਾਨਦਾਰੀ ਨਹੀਂ ਕਰਦੀ, ਆਤਮਾ ਵਪਾਰ ਨਹੀਂ ਕਰਦੀ, ਆਤਮਾ ਖੇਤੀ ਨਹੀਂ ਕਰਦੀ, ਆਤਮਾ ਕੋਈ ਵਿਕਾਰ ਨਹੀਂ ਭੋਗਦੀ। ਆਤਮਾ ਨਾ ਕਾਮੀ ਹੁੰਦੀ ਹੈ, ਨਾ ਕ੍ਰੋਧੀ ਹੁੰਦੀ ਹੈ। ਆਤਮਾ ਚ ਨਾ ਲੋਭ ਹੁੰਦਾ, ਨਾ ਹੰਕਾਰ ਹੁੰਦਾ। ਆਤਮਾ ਬਸ ਆਤਮਾ ਹੈ। ਆਪਣੀ ਆਤਮਾ ਨੂੰ ਨਿਰਵਿਵਹਾਰ ਕਰਕੇ ਵੇਖਣਾ ਕਿ ਨਿਰਵਿਵਹਾਰ ਹੈ, ਇਹ ਸਭ ਤੋਂ ਵੱਡਾ ਗੁਣ ਹੈ। ਇਹਦੇ ਤੋਂ ਵੱਡਾ ਗੁਣ ਕੋਈ ਨਹੀਂ ਦੁਨੀਆਂ ਚ। ਜਦੋਂ ਤੁਸੀਂ ਇਹ ਜਾਣ ਲੋਗੇ ਕਿ ਆਤਮਾ ਨਿਰਵਿਵਹਾਰ ਹੈ, ਆਤਮਾ ਵਿਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ, ਨਾ ਜਨਮ ਹੈ, ਨਾ ਮਰਨ ਹੈ, ਨਾ ਰਾਗ ਹੈ, ਨਾ ਦੁਵੇਸ਼ ਹੈ, ਨਾ ਧੁੱਪ ਹੈ, ਨਾ ਛਾਂ ਹੈ, ਜਦੋਂ ਇਹ ਸਮਝ ਆ ਗਈ ਕਿ ਆਤਮਾ ਐਸੀ ਹੈ, ਇਹ ਸਭ ਤੋਂ ਵੱਡਾ ਗੁਣ ਹੈ। ਤੇ ਜਿਹੜੇ ਜਿਹੜੇ ਗੁਣ ਤੁਸੀਂ ਆਤਮਾ ਵਿਚ ਵੇਖੋਗੇ ਕਿ ਆਤਮਾ ਇਸ ਤਰ੍ਹਾਂ ਦੀ ਹੈ, ਉਹ ਓਦਾਂ ਦੇ ਤੁਸੀਂ ਬਣ ਜਾਓਗੇ, ਓਦਾਂ ਦਾ ਹੀ ਸਰੂਪ ਬਣ ਜਾਏਗਾ, ਹੋ ਜਾਏਗਾ। ਇਹੀ ਗੁਣ ਹੈ ਸਭ ਤੋਂ ਵੱਡਾ, ਇਹਦੇ ਤੋਂ ਵੱਡਾ ਕੋਈ ਗੁਣ ਨਹੀਂ। ਹੇ ਸੁਮਤ ਜਨੋ, ਇਸ ਨੂੰ ਪ੍ਰੇਖ ਲਓ, ਜਾਣ ਲਓ।
ਦਿਰਗੁਣ ਸਮੇਤ ਆਤਮਾ ਪਿਕੇ, ਬਡੋ ਦੁੱਖ ਗਿਆਨੀ ਇਹ ਲਗੇ।
ਜਦੋਂ ਆਪਣੀ ਆਤਮਾ ਨੂੰ ਤਿੰਨਾਂ ਗੁਣਾਂ ਦੇ ਸਮੇਤ ਵੇਖਦਾ, ਹੁਣ ਔਗਣ ਕੀ ਹੈ, ਦੋਸ਼ ਕਿਸ ਨੂੰ ਕਹਿੰਦੇ ਨੇ? ਗੁਣ ਦੱਸ ਦਿੱਤਾ, ਹੁਣ ਦੋਸ਼ ਕੀ ਹੈ? ਜਦੋਂ ਆਪਣੀ ਆਤਮਾ ਨੂੰ ਤਿੰਨਾਂ ਗੁਣਾਂ ਦੇ ਵਿਚ ਵੇਖਦਾ ਕਿ ਮੇਰੇ ਜਿਹੜੇ ਤਿੰਨ ਗੁਣ ਨੇ ਆਤਮਾ ਵਿਚ ਹੀ ਨੇ, ਮੈਂ ਰਜੋ ਗੁਣੀ ਆ, ਮੈਂ ਤਮੋ ਗੁਣੀ ਆ, ਮੈਂ ਸਤੋ ਗੁਣੀ ਆ, ਇਹ ਤਿੰਨ ਗੁਣ ਨੇ ਮੇਰੇ ਵਿਚ। ਜਦੋਂ ਤਿੰਨਾਂ ਗੁਣਾਂ ਸਮੇਤ ਆਤਮਾ ਨੂੰ ਵੇਖਦਾ, ਇਹੀ ਸਭ ਤੋਂ ਵੱਡਾ ਦੋਸ਼ ਹੈ। ਇਹਦੇ ਤੋਂ ਵੱਡਾ ਦੁਨੀਆਂ ਚ ਕੋਈ ਦੋਸ਼ ਨਹੀਂ ਹੈ। ਸਭ ਤੋਂ ਵੱਡਾ ਦੋਸ਼ ਹੈ ਜਦੋਂ ਆਤਮਾ ਨੂੰ ਤਿੰਨਾਂ ਗੁਣਾਂ ਦੇ ਵਿਚ ਵੇਖਦਾ, ਜਦੋਂ ਆਤਮਾ ਨੂੰ ਤਿੰਨਾਂ ਗੁਣਾਂ ਦੇ ਸਮੇਤ ਵੇਖਦਾ, ਇਹ ਸਭ ਤੋਂ ਵੱਡਾ ਦੋਖ ਹੈ।
ਜਸ ਅਪਜਸ,
ਦੋ ਚੀਜ਼ਾਂ ਨੇ, ਜਸ ਤੇ ਅਪਜਸ, ਵਡਿਆਈ ਸੋਭਾ ਤੇ ਅਪਜਸ। ਕਿਹੜਾ ਬੰਦਾ ਜਿਹੜਾ ਵਡਿਆਈ ਨਹੀਂ ਚਾਹੁੰਦਾ? ਅੱਜ ਹਰ ਇੱਕ ਬੰਦਾ ਆਪਣਾ ਜਸ ਚਾਹੁੰਦਾ, ਆਪਣੀ ਸੋਭਾ ਚਾਹੁੰਦਾ ਵੀ ਮੇਰੀ ਸੋਭਾ ਹੋਵੇ। ਆਪਣੇ ਉਸ ਜਸ ਵਾਸਤੇ, ਆਪਣੀ ਉਸ ਸੋਭਾ ਵਾਸਤੇ, ਆਪਣਾ ਨਾਮ ਉਜਾਗਰ ਕਰਨ ਵਾਸਤੇ ਕਈ ਲੋਕਾਂ ਨੇ ਅਪਰਾਧ ਦਾ ਸਹਾਰਾ ਵੀ ਲਿਆ ਕਿ ਮੇਰਾ ਨਾਂ ਲੋਕਾਂ ਵਿੱਚ ਪਤਾ ਲੱਗੇ ਕਿ ਮੈਂ ਵੀ ਕੋਈ ਹਾਂ। ਕਈਆਂ ਨੇ ਅਪਰਾਧ ਕੀਤੇ, ਕਤਲ ਤੱਕ ਕੀਤੇ ਵੀ ਕੇਵਲ ਇਸ ਵਾਸਤੇ ਵੀ ਮੇਰਾ ਨਾਂ ਹੋ ਜਾਏ, ਕਤਲ ਵੀ ਕਰਤੇ ਵੀ ਮੇਰਾ ਨਾਂ ਹੋ ਜਾਏ। ਡੇਲ ਕਰਨੇਗੀ ਨਾਮ ਦਾ ਇੱਕ ਵਿਦਵਾਨ ਹੋਇਆ, ਉਹਨੇ ਇੱਕ ਕਿਤਾਬ ਲਿਖੀ ਹੈ, ਪੁਸਤਕ ਲਿਖੀ ਹੈ ਲੋਕ ਵਿਵਹਾਰ ਤੇ, ਬੜੀ ਸੁੰਦਰ ਪੁਸਤਕ ਹੈ, ਕਾਫੀ ਵਰੇ ਪਹਿਲਾਂ ਪੜ੍ਹੀ ਸੀ। ਉਹਦੇ ਵਿੱਚ ਉਹਨੇ ਇੱਕ ਸੁੰਦਰ ਲੇਖ ਦਿੱਤਾ ਸੀ, ਕਹਿੰਦਾ ਅਮੈਰੀਕਾ ਦੇ ਵਿੱਚ ਗੈਂਗਾਂ ਚੱਲਦੀਆਂ ਨੇ, ਬੜੇ ਬੜੇ ਵੱਡੇ ਗੈਂਗਸਟਰ ਨੇ ਉੱਥੇ, ਗੈਂਗਾਂ ਇੰਡੀਆ ਵਿੱਚ ਵੀ ਹੈਣ, ਉੱਥੇ ਵੀ ਬੜੀਆਂ ਬੜੀਆਂ ਗੈਂਗਾਂ ਨੇ, ਔਰ ਉਹਨਾਂ ਗੈਂਗਾਂ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਲੜਕੇ ਨੇ, ਉਹ ਆਪਣੇ ਆਪ ਨੂੰ ਬੜਾ ਸੁਭਾਗਸ਼ਾਲੀ ਸਮਝਦੇ ਨੇ, ਔਰ ਬੜੇ ਮਾਣ ਨਾਲ ਦੱਸਦੇ ਨੇ ਕਿ ਮੈਂ ਫਲਾਣੀ ਗੈਂਗ ਨਾਲ ਜੁੜਿਆ ਹੋਇਆ, ਬੜੇ ਮਾਣ ਨਾਲ ਦੱਸਦੇ ਨੇ। ਉਹ ਕਹਿੰਦੇ ਵੀ ਜਦੋਂ ਕਤਲ ਕਰਕੇ, ਠੱਗੀਆਂ ਕਰਕੇ ਉਹ ਜੇਲ੍ਹ ਵਿਚ ਆਉਂਦੇ ਨੇ ਤੇ ਅਗਲੇ ਦਿਨ ਜੇਲਰ ਕੋਲੋਂ ਅਖਬਾਰ ਮੰਗਦੇ ਨੇ, ਔਰ ਉਸ ਅਖਬਾਰ ਦੇ ਫਰੰਟ ਪੇਜ ਤੇ ਆਪਣੀ ਫੋਟੋ ਵੇਖ ਕੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਉਹਨਾਂ ਦੁੱਖ ਉਹਨਾਂ ਨੂੰ ਆਪਣੀ ਸਜ਼ਾ ਦਾ ਨਹੀਂ ਹੁੰਦਾ ਕਿ ਇਸ ਕਤਲ ਦੇ ਬਦਲੇ ਮੈਨੂੰ ਫਾਂਸੀ ਵੀ ਹੋ ਸਕਦੀ ਹੈ, ਫਾਂਸੀ ਦਾ ਉਹਨਾਂ ਦੁੱਖ ਨਹੀਂ ਹੁੰਦਾ, ਜਿੰਨੀ ਖੁਸ਼ੀ ਉਹਨਾਂ ਨੂੰ ਇਹ ਵੇਖ ਕੇ ਹੁੰਦੀ ਹੈ ਕਿ ਮੇਰੀ ਫੋਟੋ ਅਖਬਾਰ ਚ ਛਪੀ ਹੈ। ਆਪਣੇ ਨਾਮ ਨੂੰ ਪ੍ਰਸਿੱਧ ਕਰਨ ਵਾਸਤੇ ਆਸਟ੍ਰੇਲੀਆ ਦੇ ਵਿਚ ਇੱਕ ਵਿਅਕਤੀ ਨੇ ਸੈਂਕੜੇ ਕਿੱਲੇ ਜੰਗਲਾਂ ਨੂੰ ਅੱਗ ਲਾ ਦਿੱਤੀ, ਔਰ ਜੰਗਲ ਸੜ ਕੇ ਹਜ਼ਾਰਾਂ ਦੇ ਕਿੱਲਿਆਂ ਦੇ ਵਿਚ ਸੜ ਕੇ ਸਵਾਹ ਹੋ ਗਏ। ਜਦ ਉਹਨੂੰ ਪੁੱਛਿਆ ਗਿਆ, ਆਪ ਹੀ ਪੇਸ਼ ਹੋ ਗਿਆ ਵੀ ਅੱਗ ਮੈਂ ਲਾਈ, ਉਹਨੂੰ ਪੁੱਛਿਆ ਵੀ ਕਿਉਂ, ਕਹਿੰਦਾ ਆਪਣਾ ਨਾਮ ਉਜਾਗਰ ਕਰਨ ਵਾਸਤੇ ਕਿ ਮੇਰਾ ਨਾਮ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਵੀ ਹਾਂ। ਚਲੋ ਇਹ ਇੱਕ ਪਾਸਾ ਹੈ, ਲੋਕ ਆਪਣੀ ਸੋਭਾ ਵੀ ਲੋਚਦੇ ਨੇ ਕਿ ਸਾਡੀ ਸੋਭਾ ਹੋਵੇ, ਸਾਡਾ ਸੁਜਸ ਹੋਵੇ, ਸਾਡੀ ਵਡਿਆਈ ਹੋਵੇ, ਇਹ ਵੀ ਚਾਹੁੰਦੇ ਨੇ ਦੁਨੀਆਂ ਦੇ ਲੋਕ। ਹੁਣ ਅਸਲ ਵਿੱਚ ਜਸ ਕੀ ਹੈ? ਜਿਹੜੀ ਦੁਨੀਆਂ ਦੀ ਸੋਭਾ ਹੈ, ਖਾਲਸਾ ਜੀ ਇਹ ਚਾਰ ਦਿਨਾਂ ਦੀ ਹੈ। ਅੱਜ ਜਿਸ ਮੂੰਹ ਨਾਲ ਉਪਮਾ ਕਰ ਰਹੇ ਨੇ, ਕੱਲ ਨੂੰ ਉਸੇ ਮੂੰਹ ਨਾਲ ਉਹ ਸ਼ਬਦ ਵਰਤਦੇ ਨੇ ਕਿ ਸਰੀਰ ਤੇ ਪਾਏ ਹੋਏ ਤਿੰਨੇ ਕੱਪੜਿਆਂ ਨੂੰ ਅੱਗ ਲੱਗਣ ਵਾਲੀ ਹੋ ਜਾਂਦੀ ਹੈ। ਉਹੀ ਲੋਕ ਜਿਹੜੇ ਕਿਤੇ ਸਿਫਤਾਂ ਦੇ ਪੁਲ ਨਹੀਂ ਬੰਨਦੇ ਰਾਜੀ ਰੱਜਦੇ, ਦੁਬਾਰਾ ਕਿਤੇ ਤੁਹਾਡੇ ਵਿਰੋਧੀ ਬਣ ਜਾਣ, ਵਿਦਰੋਹੀ ਬਣ ਜਾਣ, ਤੁਹਾਡੇ ਚ ਕੋਈ ਔਗਣ ਤੇ ਖਾਮੀ ਵੇਖ ਲੈਣ, ਤੇ ਮੁੜ ਕੇ ਉਹ ਭੰਡੀ ਕਰਨਗੇ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ। ਇਹੀ ਕੁਝ ਹੁੰਦਾ ਨਾ ਸਾਡੇ ਸਮਾਜ ਵਿਚ, ਜਿੱਥੇ ਸੋਭਾ ਹੁੰਦੀ ਆ ਉੱਥੇ ਲੋਕ ਉਹਨਾਂ ਮੂੰਹਾਂ ਦੇ ਨਾਲ ਅਪਜਸ ਵੀ ਕਰਦੇ ਨੇ, ਉਸੇ ਮੂੰਹ ਦੇ ਨਾਲ ਵਡਿਆਈ ਵੀ ਕਰਦੇ ਨੇ। ਸੌ ਸੁਹਾਗਣ ਨੂੰ ਕਿੰਨੀ ਵਡਿਆਈ ਸੀ, ਲੋਕ ਕਿੰਨੇ ਉਪਮਾ ਕਰਦੇ ਸੀ ਜੀ, ਅੱਜ ਪੂਰਨਮਾਸ਼ੀ ਦੀ ਰਾਤ ਸੌ ਮਿਲਣ ਆਇਆ, ਗੁਰੂ ਨਾਨਕ ਸਾਹਿਬ ਨੂੰ ਨਹੀਂ ਪਛਾਣਿਆ, ਲੋਕਾਂ ਨੇ ਉੱਥੋਂ ਕੱਢ ਦਿੱਤਾ ਮਹਾਰਾਜ ਜੀ ਨੂੰ ਵੀ। ਉਹੀ ਸੌ ਸੁਹਾਗਣ ਜਦੋਂ ਉਹਦਾ ਪਰਦਾ ਉਕੜ ਕੇ ਬਾਹਰ ਆਇਆ, ਤੇ ਜਿਹੜੇ ਲੋਕ ਵਡਿਆਈਆਂ ਕਰਦੇ ਸੀ ਰੋਟੀ ਤੱਕ ਨਹੀਂ ਸੀ ਦਿੰਦੇ ਉਹਨੂੰ ਭੀਖ ਮੰਗਦੇ ਨੂੰ, ਇਹ ਇਤਿਹਾਸ ਆਪਾਂ ਸੁਣਿਆ ਹੋਇਆ। ਇਹੀ ਹੈ ਸਮਾਜ ਦੀ ਰੀਤੀ। ਤਦੇ ਤੇ ਮਹਾਰਾਜ ਜੀ ਨੇ ਕਿਹਾ, ਲੋਕਾਂ ਨੇ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦੀ ਉਹ ਹੈ ਢਾਰ। ਲੋਕਾਂ ਦੀਆਂ ਚਤਰਾਈਆਂ, ਲੋਕਾਂ ਦੀਆਂ ਉਪਮਾਵਾਂ ਅੱਗ ਵਿਚ ਸਾੜ ਦਿਓ, ਅੱਗ ਚ ਕਿਸੇ ਕੰਮ ਦੀਆਂ ਨੇ। ਜੇ ਤੁਸੀਂ ਆਖੋ ਕਿ ਲੋਕਾਂ ਵੱਲੋਂ ਕੀਤੀ ਹੋਈ ਸੋਹਲੇ ਗਾਏ ਹੋਏ ਉਪਮਾ ਕੀਤੀ ਹੋਈ ਤੁਹਾਡੇ ਅੱਗੇ ਕਿਤੇ ਸਾਰਥਕ ਹੋਣੀਆਂ ਨਾਲ ਲਿਬੜੀਆਂ ਤੇ ਭਵਿੱਖਾ, ਉੱਥੇ ਜਿਹੜਾ ਜਸ ਨਾਲ ਜਾਣਾ ਉਹ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ ਵੀ ਅਸਲ ਵਿਚ ਜਸ ਕੀ ਹੈ। ਇਹ ਜਸ ਨਹੀਂ ਕਿ ਸਿਫਤਾਂ ਦੇ ਸੋਹਲੇ ਬੰਨੀ ਜਾਓ, ਉਪਮਾ ਕਰੀ ਜਾਓ। ਇੱਕ ਸੱਜਣ ਕਿਤੇ ਬੋਲ ਰਿਹਾ ਸੀ ਇੱਕ ਰਾਜਨੀਤਿਕ ਬੰਦੇ ਦੀ ਉਪਮਾ ਕਰਦਿਆਂ, ਕਹਿੰਦਾ ਜੀ ਵੇਖੋ ਸਾਡਾ ਇਹ ਬੰਦਾ ਸਰਬਸੰਮਤੀ ਨਾਲ ਚੁਣ ਲਿਆ ਗਿਆ, ਏਡਾ ਨੇਕ ਇਨਸਾਨ ਹੈ, ਇੰਨਾ ਭਲਾ ਇਨਸਾਨ ਹੈ ਵੀ ਇਹਦੇ ਸਾਹਮਣੇ ਕੋਈ ਦੂਜਾ ਖੜਿਆ ਹੀ ਨਹੀਂ। ਲੋਕਾਂ ਨੇ ਤਾੜੀਆਂ ਮਾਰੀਆਂ ਵੀ ਵਾਕਈ ਬੜਾ ਵਧੀਆ ਬੰਦਾ, ਵੀ ਇਹਦੇ ਬਰਖਿਲਾਫ ਕੋਈ ਵਿਰੋਧੀ ਧਿਰ ਵਾਲਾ ਬੰਦਾ ਹੀ ਨਹੀਂ ਖੜਾ। ਵਿੱਚੋਂ ਇੱਕ ਬੈਠਾ ਸੀ, ਉੱਠ ਕੇ ਖਲੋ ਗਿਆ, ਕਹਿੰਦਾ ਏਡਾ ਬਦਮਾਸ਼ ਆਦਮੀ ਹੈ, ਕਿਤਨਾ ਨੀਚ ਆਦਮੀ ਹੈ ਵੀ ਇਹਦੇ ਡਰ ਕਰਕੇ ਹੀ ਦੂਜਾ ਨੀ ਕੋਈ ਖੜਿਆ ਵੀ ਮੈਂ ਇਹਦੇ ਬਰਖਿਲਾਫ਼ ਖੜ ਗਿਆ ਤੇ ਮਾਰ ਕੇ ਰੱਖ ਦੇਗਾ। ਦੋਵੇਂ ਗੱਲਾਂ ਹੋ ਗਈਆਂ ਨਾ, ਜਸ ਵੀ ਹੋ ਗਿਆ ਤੇ ਅਪਜਸ ਵੀ ਹੋ ਗਿਆ। ਸੋ ਕਹਿਣ ਤੋਂ ਭਾਵ ਏਦਾਂ ਦੀ ਬਿਰਤੀ ਵਾਲੇ ਵੀ ਲੋਕ ਐਣ। ਇਸ ਕਰਕੇ ਇਹ ਜਸ ਕਾਹਦਾ ਹੈ ਤੇ ਅਪਜਸ ਕਾਹਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਜਸ ਅਪਜਸ ਕੀ ਆ ਉਹ ਹੁਣ ਤੁਹਾਨੂੰ ਦੱਸਦੇ। ਭਾਈ ਦਇਆ ਸਿੰਘ ਜੀ ਕਹਿੰਦੇ ਸੁਣੋ ਧਿਆਨ ਨਾਲ।
ਗਿਆਨ ਪਏ ਤੇ ਜੀਵਨ ਮੁਕਤ ਜਸ ਵਿਸਾਲ ਇਹੀ ਹੋਏ ਜੁਗਤ।
ਜਦੋਂ ਗਿਆਨ ਹੋ ਜਾਏ ਤੇ ਜੀਵਨ ਮੁਕਤੀ ਮਿਲ ਜਾਏ ਇਹੀ ਸਭ ਤੋਂ ਵੱਡਾ ਸੁਜਸ ਹੈ। ਗਿਆਨ ਹੋ ਜਾਏ ਔਰ ਜੀਵਨ ਮੁਕਤ ਅਵਸਥਾ ਮਿਲ ਜਾਏ ਇਹ ਸਭ ਤੋਂ ਵੱਡਾ ਸੁਜਸ ਹੈ। ਇਹ ਸੁਜਸ ਮਿਲਿਆ ਮਹਾਰਾਜ ਭਗਤ ਕਬੀਰ ਜੀ ਨੂੰ, ਇਹ ਸੁਜਸ ਮਿਲਿਆ ਮਹਾਰਾਜ ਰਵਿਦਾਸ ਜੀ ਨੂੰ, ਇਹ ਸੁਜਸ ਮਿਲਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ, ਇਹ ਸੁਜਸ ਮਿਲਿਆ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਜੋ ਆਪ ਦੱਸ ਰਹੇ ਨੇ, ਭਾਈ ਰਾਮ ਕੁਵੀਰ ਸਾਹਿਬ ਜਿਹੜੇ ਜੀਵਨ ਮੁਕਤ ਹੋ ਗਏ। ਗਿਆਨ ਹੋਣ ਨਾਲ ਹੀ ਜੀਵਨ ਮੁਕਤੀ ਹੁੰਦੀ ਹੈ, ਮਰਨ ਨਾਲ ਮੁਕਤੀ ਨਹੀਂ ਮਿਲਦੀ। ਗਿਆਨ ਹੋਣ ਨਾਲ ਜੀਵਨ ਮੁਕਤੀ ਹੁੰਦੀ ਹੈ, ਜਦੋਂ ਆਤਮ ਗਿਆਨ ਹੋ ਜਾਏ ਉਦੋਂ ਜੀਵਨ ਮੁਕਤੀ ਹੁੰਦੀ ਹੈ, ਤੇ ਜਦੋਂ ਜੀਵਨ ਮੁਕਤ ਹੋ ਗਿਆ ਜੀਵਨ ਮੁਕਤੀ ਦੀ ਅਵਸਥਾ ਬਣ ਗਈ ਫਿਰ ਹੁੰਦਾ ਅਸਲੀ ਜਸ। ਉਹਨੂੰ ਕਹਿੰਦੇ ਨੇ ਜਸ, ਉਹਨੂੰ ਕਹਿੰਦੇ ਨੇ ਵਡਿਆਈ, ਉਹਨੂੰ ਕਹਿੰਦੇ ਨੇ ਸੋਭਾ। ਔਰ ਇਹ ਜਸ ਐਸਾ ਜਸ ਹੈ ਕਿ ਜਿੱਥੇ ਇਸ ਲੋਕ ਵਿੱਚ ਨਾਲ ਲਿਭਦਾ ਇਹ ਜਸ ਅੱਗੇ ਪਰਲੋਕ ਵਿੱਚ ਵੀ ਨਾਲ ਲਿਭਦਾ ਦੋਵਾਂ ਜਹਾਨਾਂ ਵਿੱਚ। ਇਹੋ ਜਸ ਹੈ ਜਿਸ ਜਗ ਜਸ ਦਾ ਜ਼ਿਕਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕੀਤਾ ਹੈ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਣਸ ਕਿਆ ਬੇਚਾਰਾ ਤੇਹੋ ਲੋਕ ਸੁਣਾਏ ਸੀ। ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਇਹੋ ਜਸ ਹੈ। ਵਾਜਾ ਵਾਏ ਸੀ ਦਾ ਮਤਲਬ ਹੈ ਸਿਫਤ ਦਾ ਵਾਜਾ ਵੱਜਦਾ, ਉਹਨਾਂ ਦਾ ਜਸ ਦਾ ਵਾਜਾ ਵੱਜਦਾ। ਤੇ ਮੇਰੇ ਸਾਹਿਬ ਕਹਿੰਦੇ ਕੱਲਾ ਇੱਥੇ ਹੀ ਨਹੀਂ, ਮਾਤ ਲੋਕ ਚ ਨਹੀਂ ਵੱਜਦਾ, ਤੇ ਹੋ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਵਿੱਚ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਵਿੱਚ ਉਹਨਾਂ ਦਾ ਸੁਜਸ ਹੁੰਦਾ ਹੈ। ਉਹਨਾਂ ਬਾਰੇ ਕਿਹਾ ਜਾਂਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹਨਾਂ ਦਾ ਸੁਜਸ, ਉਹਨਾਂ ਦੀ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਇਹੋ ਜਿਹਾ ਸੁਜਸ ਹੁੰਦਾ ਉਹਨਾਂ ਦਾ, ਇਹੋ ਜਿਹੀ ਸੋਭਾ। ਇਹਨੂੰ ਨਿਰਮਲ ਸੋਭਾ ਕਹਿੰਦੇ ਨੇ। ਇਹ ਨਿਰਮਲ ਸੁਜਸ ਹੈ ਜਿਹੜਾ ਨਾਮ ਜਪ ਕੇ ਮਿਲਦਾ। ਜੀਵਨ ਮੁਕਤ ਅਵਸਥਾ ਜਦੋਂ ਹੋ ਜਾਣੀ ਗਿਆਨ ਦੇ ਸਹਿਤ, ਇਹਨੂੰ ਗੁਰੂ ਖਾਲਸਾ ਜੀ ਸੁਜਸ ਵਿਸਾਲ ਇਹੀ ਹੋਏ ਜੁਗਤ। ਇਸ ਜੁਗਤ ਦੇ ਨਾਲ ਵਿਸ਼ਾਲ ਸੁਜਸ ਹੁੰਦਾ, ਸਭ ਤੋਂ ਭਾਰੀ ਤੇ ਵੱਡਾ ਸੁਜਸ ਹੁੰਦਾ। ਹੁਣ ਅਪਜਸ ਕੀ ਹੈ? ਅਪਜਸ ਕਿਸ ਨੂੰ ਕਹਿੰਦੇ ਨੇ?
ਜੀਵਨ ਮੁਕਤ ਨਾਤਮ ਗਿਆਨ ਸੋਈ ਅਪਜਸ ਮੈਦਮ।
ਜੀਵਨ ਮੁਕਤ ਅਵਸਥਾ ਨਹੀਂ ਮਿਲੀ ਤੇ ਆਪਣੀ ਆਤਮਾ ਦਾ ਗਿਆਨ ਨਹੀਂ ਹੋਇਆ, ਇਹੀ ਅਪਜਸ ਹੈ ਸਭ ਤੋਂ ਵੱਡਾ। ਇਹ ਸਭ ਤੋਂ ਵੱਡਾ ਅਪਜਸ ਹੈ। ਜੀਵਨ ਮੁਕਤੀ ਨਹੀਂ ਮਿਲੀ, ਆਤਮ ਗਿਆਨ ਨਹੀਂ ਹੋਇਆ, ਇਹ ਕੋਈ ਅਪਜਸ ਨਹੀਂ। ਜੇ ਕਿਸੇ ਨੇ ਕਹਿ ਦਿੱਤਾ ਜੀ ਫਲਾਣਾ ਬੰਦਾ ਤਾਂ ਬੜਾ ਮਾੜਾ ਅਮੁੱਕ ਹੈ, ਜੇ 10-20 ਬੰਦੇ ਮਾੜਾ ਕਹਿੰਦੇ ਨੇ 10-20 ਚੰਗਾ ਵੀ ਕਹਿ ਦਿੰਦੇ ਨੇ, ਉਹ ਫਿਰ ਬੈਲੈਂਸ ਜਿਹਾ ਹੀ ਹੈ, ਇਹ ਅਪਜਸ ਨਹੀਂ ਹੈ। ਅਸਲ ਵਿੱਚ ਅਪਜਸ ਇਹ ਹੈ ਵੀ ਜਦੋਂ ਜੀਵਨ ਮੁਕਤੀ ਨਹੀਂ ਮਿਲੀ, ਗਿਆਨ ਨਹੀਂ ਮਿਲਿਆ, ਇਹ ਸਭ ਤੋਂ ਵੱਡਾ ਅਪਜਸ ਹੈ। ਇਹ ਅਪਜਸ ਸ਼ਾਸਤਰਾਂ ਨੇ ਵੀ ਕੀਤਾ, ਇਹ ਅਪਜਸ ਗੁਰੂ ਗ੍ਰੰਥ ਸਾਹਿਬ ਨੇ ਵੀ ਕੀਤਾ ਉਹਨਾਂ ਵਿਅਕਤੀਆਂ ਦਾ। ਇਹ ਅਪਜਸ ਗੁਰੂ ਗ੍ਰੰਥ ਸਾਹਿਬ ਨੇ ਵੀ ਕੀਤਾ। ਮਹਾਰਾਜ ਜੀ ਵੀ ਉਹਨਾਂ ਬਾਰੇ ਕਹਿੰਦੇ ਨੇ ਕਿ ਇਹੋ ਜੇ ਸਾਕਤ ਤੇ ਦੁਰਜਨ ਬੰਦੇ ਬੜੇ ਮਾੜੇ ਤੇ ਇਸ ਧਰਤੀ ਤੇ ਭਾਰ ਨੇ। ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਆਓ ਤਰ ਆਹੇ ਕਹਾਂ ਤੁਮ ਕੀਨਾ ਰਾਮ ਕੋ ਨਾਮ ਨਾ ਕਬ ਹੂੰ ਲੀਨਾ। ਕੀ ਕੀਤਾ ਤੁਸੀਂ ਆ ਕੇ ਸੰਸਾਰ ਤੋਂ? ਉਹਨਾਂ ਬਾਰੇ ਕਹਿੰਦੇ ਨੇ ਤੇਰੇ ਨਾਲੋਂ ਪਸ਼ੂ ਚੰਗੇ ਨੇ, ਤੇਰੇ ਨਾਲੋਂ ਜਾਨਵਰ ਚੰਗੇ ਨੇ। ਇਹ ਅਪਜਸ ਹੈ ਨਾ। ਜਿਹੜਾ ਜੀਵਨ ਮੁਕਤ ਨਹੀਂ ਹੋਇਆ ਉਸ ਵਿਅਕਤੀ ਦਾ ਅਪਜਸ ਸ਼ਾਸਤਰ ਵੀ ਕਰਦੇ ਨੇ, ਧਰਮ ਗ੍ਰੰਥ ਵੀ ਕਰਦੇ ਨੇ, ਲੋਕਾਂ ਵਿੱਚ ਤਾਂ ਹੋਏਗਾ ਹੀ। ਇਹਨੂੰ ਅਪਜਸ ਕਹਿੰਦੇ ਹਨ।
ਦੋਹੇਰਾ ਪੰਡਤ ਸੰਤ ਬੁੱਧ ਰਹਿ ਬ੍ਰਹਮਾ ਬ੍ਰਹਮਾਭਿਸ਼ੇਕ ਪਰਯੰਤ।
ਖਾਲਸਾ ਜੀ, ਹੁਣ ਪੰਡਤ ਸੰਤ ਕਿਸ ਨੂੰ ਕਹਿੰਦੇ ਨੇ? ਪੰਡਤ ਸੰਤ ਇੱਥੇ ਉਹ ਪੰਡਿਤ ਨਹੀਂ ਕਹਿ ਰਹੇ ਜਿਹੜੇ ਪੰਡਿਤ ਆਮ ਕਰਕੇ ਲੋਕਾਂ ਵਿਚ ਆ ਪਿੰਡ ਤਾਰ ਦੇ ਨਜ਼ਰ ਆਉਂਦੇ ਨੇ ਵੀ ਅਸੀਂ ਪਿੰਡ ਤਾਰ ਰਹੇ ਹਾਂ, ਅਸੀਂ ਮੁਕਤੀ ਕਰ ਰਹੇ ਹਾਂ, ਉਹਨਾਂ ਪੰਡਿਆਂ ਦੀ ਗੱਲ ਨਹੀਂ ਚੱਲ ਰਹੀ। ਇੱਥੇ ਪੰਡਿਤ ਦਾ ਮਤਲਬ ਪੰਡ ਨਾਮ ਤੀਕਸ਼ਣ ਬੁੱਧੀ ਦਾ, ਪੰਡ ਨਾਮ ਬੁੱਧੀ ਦਾ ਹੈ, ਤਾ ਨਾਮ ਤੀਕਸ਼ਣ ਦਾ ਹੈ। ਜਿਹਦੀ ਤੀਕਸ਼ਣ ਬੁੱਧੀ ਹੋਵੇ ਉਹਨੂੰ ਕਹਿੰਦੇ ਨੇ ਪੰਡਿਤ। ਪੰਡਿਤ ਸੰਤ ਕੌਣ ਹੈ? ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਪੰਡਿਤ ਦੀ ਪਰਿਭਾਸ਼ਾ ਦਿੱਤੀ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ, ਸੁੱਧ ਹੈ, ਉਹ ਹੈ ਪੰਡਿਤ। ਇਹੋ ਜਿਹਾ ਪੰਡਿਤ ਜਿਹੜਾ ਰਾਮ ਨਾਮ ਦਾ ਸੰਸ਼ੋਧਨ ਕਰਦਾ ਆਪਣੇ ਹਿਰਦੇ ਚ, ਸੰਸ਼ੋਧਨ ਕਰਦਾ, ਰਾਮ ਨਾਮ ਆਤਮ ਹੈ, ਸੁੱਧ ਹੈ, ਆਪਣੇ ਮਨ ਨੂੰ ਗਿਆਨ ਦਿੰਦਾ ਹੈ। ਹੁਣ ਉਹ ਪੰਡਿਤ ਸੰਤ ਕੌਣ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਨੇ ਬੁੱਧ ਰਹਿ ਬ੍ਰਹਮ ਭਾਵ ਮੈਂ ਬ੍ਰਹਮਾਭਿਸ਼ੇਕ ਪਰਯੰਤ। ਕਹਿੰਦੇ ਇਸ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਵੀ ਜੀਵ ਨੇ ਉਹਨਾਂ ਸਾਰਿਆਂ ਨੂੰ ਵੇਖਦਿਆਂ ਹੋਇਆਂ, ਸਾਰੇ ਸੰਸਾਰ ਨੂੰ ਵੇਖਦਿਆਂ ਬ੍ਰਹਮ ਲੋਕ ਤੱਕ ਆਪਣੀ ਬੁੱਧੀ ਨੂੰ ਬ੍ਰਹਮ ਭਾਵ ਦੇ ਵਿਚ ਰੱਖਣਾ ਕਿ ਮੈਂ ਬ੍ਰਹਮ ਵੀ ਹੀ ਹਾਂ, ਬ੍ਰਹਮ ਭਾਵ ਦੇ ਵਿਚ ਹੀ ਰਹੇ।
ਇਕ ਤਾਂ ਮੈਂ ਨਿਤਿਆ ਲੈ ਸੋਈ ਪੰਡਿਤ ਸੰਤ।
ਏਕਤਾ ਵਿਚ ਨਿਸ਼ਚਾ ਰੱਖੇ ਕਿ ਇਕ ਹੀ ਹੈ ਸਾਰਿਆਂ ਵਿਚ, ਏਕਤਾ ਵਿਚ ਹੀ ਨਿਸ਼ਚਾ ਪਕਾ ਲਵੇ, ਉਹੀ ਹੈ ਪੰਡਿਤ, ਉਹੀ ਹੈ ਸੰਤ, ਉਹ ਪੰਡਿਤ ਸੰਤ ਹੈ ਜਿਹੜਾ ਸਾਰਿਆਂ ਵਿਚ ਬ੍ਰਹਮ ਭਾਵ ਬਣਾ ਲਵੇ। ਔਰ ਜਿਹਦੀ ਬਿਰਤੀ ਬਣ ਜਾਏ ਕਿ ਸਭਾ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਉਹ ਬੋਲੈ ਰੇ, ਸਾਰਿਆਂ ਚ ਉਹੀ ਬੋਲ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਜਿਤਨੇ ਵੀ ਇਹ ਜੀਵ ਪੰਛੀ ਸਭ ਬੋਲ ਰਹੇ ਨੇ, ਸਭ ਹੇ ਪ੍ਰਭੂ ਤੂੰ ਇਹਨਾਂ ਵਿਚ ਬੋਲ ਰਿਹਾ, ਸਾਰਿਆਂ ਵਿਚ ਤੂੰ ਹੀ ਵਰਤ ਰਿਹਾ, ਸਭ ਵਿਚ ਬ੍ਰਹਮ ਭਾਵ ਹੀ ਆਪਣੇ ਹਿਰਦੇ ਚ ਰੱਖ ਲਵੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਿਹੋ ਪੁਕਾਰ। ਇਹ ਬ੍ਰਹਮ ਪੰਡਿਤ ਦੀ ਬਿਰਤੀ ਹੈ, ਇਹ ਹੈ ਅਸਲੀ ਪੰਡਿਤ ਦੀ ਬਿਰਤੀ। ਪੰਡਿਤ ਦੀ ਬਿਰਤੀ ਇਹ ਨਹੀਂ ਕਿ ਕਿਸੇ ਦੇ ਕੱਪੜੇ ਲਾਈ ਜਾਣੇ ਵੀ ਆ ਜਾ ਆ ਤੇਰੇ ਪਿੰਡ ਤਾਰਨੇ ਨੇ, ਜੇ ਤੂੰ ਆਹ ਕੁਝ ਕਰੇਗਾ ਤਾਂ ਪਿੰਡ ਤਰਨਗੇ, ਇੰਨਾ ਦਾਨ ਦਏਗਾ ਤਾਂ ਪੰਡਿਤ ਤਾਂ ਏਦਾਂ ਦਾ ਹੋਵੇਗਾ। ਵਹਿਮਾਂ ਭਰਮਾਂ ਚ ਪਾਉਣ ਵਾਲੇ ਪੰਡਿਤ ਨਹੀਂ ਹੁੰਦੇ, ਪੰਡਿਤ ਦੀ ਅਵਸਥਾ ਹੈ। ਇਹ ਪੰਡਿਤ ਉਪਾਧੀ ਹੈ, ਇਹ ਨਾ ਉਪਾਧੀ ਹੈ, ਜਿਵੇਂ ਡਾਕਟਰੇਟ ਇੱਕ ਉਪਾਧੀ ਹੈ ਨਾ, ਡੀ ਲਿਟ ਉਪਾਧੀ ਹੈ। ਡਾਕਟਰੇਟ ਦੀ ਡਿਗਰੀ ਕਿਸੇ ਨੂੰ ਦਿੱਤੀ ਜਾਂਦੀ ਹੈ, ਕੋਈ ਵਿਦਵਾਨ ਹੁੰਦਾ ਤਾਂ ਉਹਨੂੰ ਡਾਕਟਰ ਕਿਹਾ ਜਾਂਦਾ, ਉਹ ਉਪਾਧੀ ਹੈ ਇੱਕ ਪਦਵੀ। ਇਸੇ ਤਰ੍ਹਾਂ ਪੰਡਿਤ ਸ਼ਬਦ ਦੀ ਵੀ ਉਪਾਧੀ ਹੈ। ਪੁਰਾਣੇ ਸਮੇਂ ਚ ਸਾਡੇ ਨਿਰਮਲੇ ਮਹਾਂਪੁਰਖ ਹੋਏ ਨੇ, ਬੜੇ ਬੜੇ ਵਿਦਵਾਨ ਆਚਾਰਿਆ ਜਨ, ਪੰਡਿਤ ਗੁਲਾਬ ਸਿੰਘ ਜੀ, ਪੰਡਿਤ ਤਾਰਾ ਸਿੰਘ ਜੀ ਨਰੋਤਮ, ਉਹਨਾਂ ਨੂੰ ਪੰਡਿਤ, ਉਹ ਹੁਣ ਪੰਡਿਤ ਨਹੀਂ ਸੀ, ਬਾਹਮਣਾਂ ਦੇ ਘਰ ਨਹੀਂ ਸੀ ਜੰਮੇ, ਉਹ ਵਿਦਵਾਨ ਸਨ, ਉਹਨਾਂ ਨੂੰ ਤਾਂ ਪੰਡਿਤ ਕਿਹਾ ਜਾਂਦਾ ਸੀ, ਉਹ ਵਿਦਿਆ ਦੀ ਇੱਕ ਉਪਾਧੀ ਸੀ। ਇੱਦਾਂ ਬਹੁਤ ਸਾਰੇ ਮਹਾਨ ਵਿਦਵਾਨ ਹੋਏ ਨੇ ਜਿਨ੍ਹਾਂ ਦੇ ਨਾਂ ਨਾਲ ਪੰਡਿਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਸੋ ਇੱਥੇ ਕਹਿ ਰਹੇ ਨੇ ਕਿ ਉਹ ਹੈ ਪੰਡਿਤ ਸੰਤ ਜਿਹਦੇ ਅੰਦਰ ਇਸ ਤਰ੍ਹਾਂ ਦੀ ਬ੍ਰਹਮ ਭਾਵ ਦੀ ਬਿਰਤੀ ਤੇ ਏਕਤਾ ਦੇ ਵਿਚ ਜਿਸ ਦਾ ਨਿਸ਼ਚਾ ਹੋਵੇ।
ਰੋਗੀ ਅਰੋਗੇ,
ਰੋਗੀ ਕੌਣ ਹੈ? ਰੋਗੀ ਕਿਸ ਨੂੰ ਕਹਿੰਦੇ ਨੇ ਤੇ ਅਰੋਗੀ ਅਰੋਗ ਕੌਣ ਹੈ? ਆਮ ਕਰਕੇ ਕੋਈ ਸਰੀਰਕ ਤੌਰ ਤੇ ਰੋਗੀ ਹੋਵੇ ਆਪਾਂ ਉਹਨੂੰ ਰੋਗੀ ਕਹਿ ਦਿੰਦੇ ਹਾਂ, ਕੋਈ ਸਰੀਰਕ ਤੌਰ ਤੇ ਫਿੱਟ ਫਾਰ ਹੋਵੇ ਉਹਨੂੰ ਕਹਿ ਦਿੰਦੇ ਹਾਂ ਅਰੋਗ ਹੈ। ਪਰ ਧਾਰਮਿਕ ਜਗਤ ਵਿਚ ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ? ਮੇਰੇ ਸਾਹਿਬ ਨੇ ਗੁਰਬਾਣੀ ਵਿਚ ਬਚਨ ਕਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜੇ ਜਿਹੜੇ ਵੀ ਦਿਸਦੇ ਨੇ ਮੈਨੂੰ ਰੋਗੀ ਨਜ਼ਰ ਆਉਂਦੇ ਨੇ, ਸਭ ਨੂੰ ਰੋਗ ਲੱਗੇ ਹੋਏ ਨੇ, ਕਿਸੇ ਨੂੰ ਕਾਹਦਾ ਰੋਗ, ਕਿਸੇ ਨੂੰ ਕਾਹਦਾ ਰੋਗ। ਜਦੋਂ ਗੁਰੂ ਨਾਨਕ ਸਾਹਿਬ ਦੀ ਬਾਂਹ ਫੜ ਕੇ ਵੈਦ ਵੇਖਣ ਲੱਗਾ ਨਾ ਨਵਜ, ਮਹਾਰਾਜ ਕਹਿੰਦੇ ਕੀ ਕਰਦਾ? ਕਹਿੰਦਾ ਰੋਗ ਵੇਖਦਾ। ਮਹਾਰਾਜ ਕਹਿੰਦੇ ਆਪਣਾ ਤਾਂ ਵੇਖ ਲੈ ਜਿਹੜਾ ਤੈਨੂੰ ਲੱਗਾ ਹੋਇਆ। ਵੈਦਾ ਵੈਦ ਸੋ ਵੈਦ, ਤੂੰ ਪਹਿਲਾਂ ਰੋਗ ਪਛਾਣ, ਪਹਿਲਾਂ ਆਪਣੇ ਰੋਗ ਦੀ ਤਾਂ ਪਛਾਣ ਕਰ। ਕਹਿੰਦਾ ਜੀ ਕਿਹੜੇ ਰੋਗ? ਮਹਾਰਾਜ ਕਹਿੰਦੇ ਉਲਟੀ ਦਾ ਰੋਗ ਤੈਨੂੰ ਲੱਗਾ ਹੋਇਆ, ਬੁਖਾਰ ਤੈਨੂੰ ਚੜਿਆ ਹੋਇਆ, ਹਰ ਇੱਕ ਨੂੰ ਚੜਿਆ ਹੋਇਆ। ਕਹਿੰਦਾ ਜੀ ਕਿਹੜਾ ਉਲਟੀ ਦਾ ਰੋਗ? ਮਹਾਰਾਜ ਕਹਿੰਦੇ ਜਿਹੜਾ ਨਿੰਦਾ ਕਰਦਾ ਵੀ ਫਲਾਣਾ ਵੈਦ ਬੜਾ ਮਾੜਾ ਹੈ, ਮੈਂ ਹੀ ਸਭ ਤੋਂ ਚੰਗਾ। ਜਦੋਂ ਨਿੰਦਾ ਕਰਦਾ ਤੇ ਉਲਟੀ ਹੈ ਨਾ, ਮੂੰਹ ਤੋਂ ਵਿੱਚੋਂ ਗੰਦ ਕੱਢਦਾ, ਤੇ ਉਲਟੀ ਦਾ ਹੀ ਰੋਗ ਹੈ। ਦੂਜੇ ਦੀ ਪ੍ਰਭਤਾ ਵੇਖ ਕੇ ਮਨ ਚ ਸੜੀ ਜਾਣਾ, ਇਹ ਬੁਖਾਰ ਹੀ ਚੜਿਆ ਹੋਇਆ, ਇਹਨੂੰ ਬੁਖਾਰ ਹੀ ਕਹਿੰਦੇ ਨੇ। ਸਮਾਂ ਨਹੀਂ, ਆਪਾਂ ਇਹ ਵਿਸ਼ੇ ਨੂੰ ਅੱਗੇ ਟੋਰੀਏ, ਕੱਲ ਦੀ ਕਥਾ ਵਿੱਚ ਵਿਚਾਰ ਕਰਾਂਗੇ ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ।